ਖਬਰ ਪਾਠ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੱਜ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਆਪ ਜੀ ਨੇ ਹਜ਼ੂਰ ਦੇ ਪਵਿੱਤਰ ਹਜ਼ੂਰੇ ਵਿੱਚ ਸਦਕੇ ਗੁਰਮੁਖਾਂ ਦੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਜੀ ਦੇ ਅੰਮ੍ਰਿਤ ਵਿੱਚ ਭੁਰ ਕੇ ਮਾਨ ਦੇ ਕੀਰਤਨ ਦੁਆਰਾ ਆਨੰਦ ਮਾਣਿਆ ਹੈ, ਵੱਡੇ ਭਾਗੀ ਬਣੇ ਹੋ। ਸੋ ਅੱਜ ਆਪਾਂ ਮਹਾਨ ਪਵਿੱਤਰ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਜਿਨ੍ਹਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਨਗਰ ਨਿਵਾਸੀ ਇਲਾਕਾ ਸ਼ਹਿਰ ਟਾਟਾ ਨਿਵਾਸੀ ਸੰਗਤਾਂ ਨੇ ਰਲ ਕਰਕੇ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਅਖੰਡ ਪਾਠ ਪ੍ਰਾਰੰਭ ਕਰਵਾਇਆ ਹੈ। ਸਤਿਗੁਰੂ ਦੀ ਕਿਰਪਾਲਤਾ ਨਾਲ ਜਿਸ ਦਾ ਪਰਸਨ ਨੂੰ ਨਿਰਵਿਘਨਤਾ ਸਾਹਿਤ ਸੰਪੂਰਨ ਹੋਵੇਗਾ, ਸਤਿਗੁਰ ਦੀ ਮਿਹਰਬਾਨੀ ਹੋਵੇਗੀ, ਕਿਰਪਾਲਤਾ ਹੋਵੇਗੀ। ਸੋ ਸ਼ਹੀਦ ਹੋਣਾ ਬੜਾ ਭਾਰੀ ਮੁਸ਼ਕਲ ਹੈ। ਸ਼ਹੀਦ ਦੇ ਉਸਦੇ ਹਿੱਸੇ ਵਿੱਚ ਆਉਂਦੇ ਆ ਜਿਸਨੇ ਪਿਛਲੇ ਜਨਮਾਂ ਵਿੱਚ ਕੋਈ ਪੁੰਨ ਕੀਤਾ ਹੋਵੇ। ਸ਼ਹੀਦ ਕਹਿੰਦੇ ਕਿਸ ਨੂੰ ਹੈ, ਜਿਹੜਾ ਧਰਮ ਵਾਸਤੇ ਜੂਝੇ, ਵੱਟ ਬੰਨੇ ਵਾਸਤੇ, ਕਿਸੇ ਜਾਇਦਾਦ ਜ਼ਮੀਨ ਟੁਕੜੇ ਵਾਸਤੇ ਕੋਈ ਮਰ ਜਾਣਾ, ਉਹਦਾ ਨਾਮ ਸ਼ਹੀਦ ਨਹੀਂ ਗਿਣਿਆ ਜਾਂਦਾ। ਜਿਹੜਾ ਧਰਮ ਵਾਸਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਸਤਿਕਾਰ ਨੂੰ ਮੁੱਖ ਰੱਖਦਿਆਂ ਕੁਰਬਾਨੀ ਕਰੇ, ਉਹਦਾ ਨਾਮ ਸ਼ਹੀਦ ਹੁੰਦਾ ਹੈ। ਸ਼ਹੀਦ ਵਿੱਚ ਤਾਕਤ ਕਿਤਨੇ ਹੁੰਦੀ ਹੈ? ਸੋ ਜਿਤਨੇ ਦੇਵਤੇ ਹਨ, 33 ਕਰੋੜ, 9 ਕਰੋੜ ਦੁਰਗਾ, ਜਿਤਨੇ ਭੂਤ ਪ੍ਰੇਤ, ਸੋ ਨਾਗ ਸੱਪ ਆਦਿਕ, ਪਰਬਤ ਚੱਲਣ ਵਾਲੀਆਂ ਜਿਤਨੀਆਂ ਵੀ ਚੀਜ਼ਾਂ ਹਨ, ਉਹ ਸਭ ਸ਼ਹੀਦ ਦੇ ਅਧੀਨ ਹੁੰਦੀਆਂ। ਜੋ ਚਾਹੁਣ ਸ਼ਹੀਦ ਉਹਨਾਂ ਨੂੰ ਕਰ ਲੈਣ। ਇਤਨੇ ਤਾਕਤ ਦਾ ਇੱਕ ਸ਼ਹੀਦ ਮਾਲਕ ਹੁੰਦਾ ਹੈ, ਪਰ ਗੁਰੂ ਦੀ ਆਗਿਆ ਬਿਨਾਂ ਕੁਝ ਨਹੀਂ ਕਰਦੇ। ਕਈਆਂ ਲੋਕਾਂ ਦਾ ਖਿਆਲ ਹੈ, ਜਿਵੇਂ ਅੱਜ ਤੋਂ ਕੁਝ ਚਿਰ ਪਹਿਲਾਂ ਵਿਸ਼ੇਸ਼ ਤੌਰ 'ਤੇ ਸਿੱਖ ਸੰਗਤਾਂ ਨੂੰ ਬੜਾ ਭਾਰੀ ਉਲਾਮਾ ਮਿਲਦਾ ਰਿਹਾ ਕਿ ਸ਼ਹੀਦਾਂ ਵਿੱਚ ਅਤੇ ਗੁਰੂਆਂ ਵਿੱਚ ਇਤਨੀ ਬੜੀ ਭਾਰੀ ਤਾਕਤ ਹੈ, ਫਿਰ ਹੱਕ ਕਿਉਂ ਨਹੀਂ ਲੈਂਦੇ, 13 ਸਿੰਘ ਸ਼ਹੀਦ ਕਿਉਂ ਹੋ ਗਏ। ਸੋ ਕੁਝ ਵਿਅਕਤੀਆਂ ਨੇ ਵਾਰ ਕਰਕੇ ਸਦਾ ਦੀ ਨੀਂਦ ਉਹਨਾਂ ਨੂੰ ਸਵਾ ਦਿੱਤਾ, ਜੇ ਇਹਨਾਂ 'ਚ ਤਾਕਤ ਸੀ, ਕੁਝ ਰੋਕ ਕੇ ਵਿਖਾਉਂਦੇ, ਕੁਝ ਕਰਦੇ। ਇਹ ਗੱਲਾਂ ਉਹ ਲੋਕ ਕਰਦੇ ਸਨ ਜਿਨ੍ਹਾਂ ਨੂੰ ਗੁਰਮਤਿ ਦਾ ਰੱਤੀ ਮਾਤਰ ਵੀ ਪਤਾ ਨਹੀਂ ਅਤੇ ਗੁਰੂ ਘਰ ਦੇ ਉੱਪਰ ਸ਼ਰਧਾ ਨਹੀਂ। ਗੁਰੂ ਕੇ ਸਿੱਖ ਵਿੱਚ ਜਿਤਨੀ ਮਰਜ਼ੀ ਤਾਕਤ ਆ ਜਾਵੇ, ਸਿੱਖ ਨੇ ਹਮੇਸ਼ਾ ਭਾਣੇ ਚੱਲਣਾ। ਗੁਰੂ ਸਾਹਿਬ ਦੀ ਸਿੱਖੀ ਲੈਣ ਵਾਲਾ ਹੈ, ਇਹ ਪਿਆਰ ਬੜਾ ਭਾਰੀ ਅਨੁੱਖ ਹੈ। ਤਾਕਤ ਹੁੰਦਿਆਂ, ਸ਼ਕਤੀ ਹੁੰਦਿਆਂ, ਮਾਣ ਅਤੇ ਸਤਿਕਾਰ ਹੁੰਦਿਆਂ ਹੋਇਆਂ ਵੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਅਤੇ ਆਪਣੀ ਤਾਕਤ ਨੂੰ ਲੁਕਾ ਕੇ ਰੱਖਣਾ, ਇਹ ਗੁਰਮਤ ਦੀ ਮਰਿਆਦਾ ਹੈ। ਜਿਵੇਂ 5ਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ, ਸਤਿਗੁਰ ਦਾ ਵੀ ਗੁਰਪੁਰਬ ਇਸ ਜੇਠ ਦੇ ਮਹੀਨੇ ਵਿੱਚ ਹੀ ਆ ਰਿਹਾ ਹੈ। ਅੱਜ 2 ਜੇਠ ਹੋ ਗਈ ਹੈ, ਕੱਲ੍ਹ ਸੰਗਰਾਂਦ ਸੀ। ਸੋ ਇਸ ਮਹੀਨੇ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਨੂੰ ਕੁਰਬਾਨੀ ਦਿੱਤੀ ਹੈ ਕਿ ਗੁਰੂ ਅਰਜਨ ਦੇਵ ਜੀ ਛਕਤੀ ਨਹੀਂ ਸੀ, ਜਿਹੜੇ ਤੱਤੀ ਤਵੀ 'ਤੇ ਬੈਠ ਕੇ ਕਹਿ ਸਕਦੇ ਤੇਰਾ ਕੀਰਾ ਮਿੱਠਾ ਲਾਗਾ ਹੈ, ਹਰ ਨਾਮ ਪਦਾਰਥ ਨਾਨਕ ਮੰਗਾ ਹੈ, ਉਹ ਜੋ ਚਾਹੁਣ ਕਰ ਦੇਣ। ਪਰ ਗੁਰਸਿੱਖ ਨੂੰ ਸਤਿਗੁਰੂ ਨੇ ਉਹ ਸਿੱਖਿਆ ਦਿੱਤੀ ਹੈ ਜਿਹੜੀ ਪਹਿਲਾਂ ਆਪ ਕਮਾਈ ਕੀਤੀ ਹੈ। ਜੇ ਚੀਜ਼ ਦੀ ਕਮਾਈ ਨਾ ਕੀਤੀ ਹੋਵੇ, ਉਸ ਚੀਜ਼ ਦਾ ਸਤਿਗੁਰੂ ਨੇ ਕਦੇ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ। ਅੱਜ ਕੱਲ੍ਹ ਭਾਵੇਂ ਪਖੰਡਵਾਦ ਦਾ ਬੜਾ ਭਾਰੀ ਜੋਰ ਚੱਲਿਆ ਥਾਵਾਂ ਥਾਵਾਂ 'ਤੇ, ਆਪ ਕਮਾਉਣਾ ਨਹੀਂ, ਦੂਜਿਆਂ ਨੂੰ ਕਹੀ ਜਾਣਾ ਕਿ ਭਾਈ ਤੁਸੀਂ ਇਉਂ ਕਰੋ, ਤੁਸੀਂ ਇਸ ਤਰ੍ਹਾਂ ਕਰੋ, ਤੁਹਾਡੀ ਕਲਿਆਣ ਹੋ ਜਾਵੇਗੀ, ਆਪ ਭਾਵੇਂ ਗਰਕ 'ਚ ਡਿੱਗਿਆ ਰਹੇ। ਗੁਰੂ ਸਾਹਿਬ ਦਾ ਇਹ ਮਤਾ ਨਹੀਂ, ਸਤਿਗੁਰੂ ਦੇ ਪ੍ਰਪਾਟੇ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਆਪ ਅਮਲੀ ਜੀਵਨ ਕਮਾਇਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਿੱਖਿਆ ਦਿੱਤੀ ਕਿ ਸਿੱਖਾ ਜੋ ਕਰਤੱਵ ਸਾ ਤੈਨੂੰ ਕਰਕੇ ਵਿਖਾਇਆ ਹੈ, इस कर्तव्य का धारनी हो के अपने धर्म की पालना करनी है। यह सतगुरु गरीब नवाज जी दसा स्वरूपों का इतिहास इस चीज़ का गवाह है। भावें पढ़ के पड़ोल के पड़ताल के वेख लवो, जे पहले पातशाह तकों के दर्शन करिए टूक मात्र, सतगुरु जी ने आप पहले सिमरन किया तो फिर सिमरन करने की आग्ञा दी। सिमरन एक ऐसा सतगुरु गरीब नवाज जी रोड़ा दी सेज विछा के उस दे उपर आप बराजा करदे गुरु नानक देव जी। फिर पोह दे महीने विच गल गल पानी च खड़ो के केवल मूँह नंगा होया करदा, बड़े भारी ठंड दे विच पानी च खड़ो के सिमरन करदे वी नींद ना आवे, भावें नींद वसीकार से सतगुरु दे, सतगुरु नींद दे वसीकार नहीं सी, सब चीज़ां नूं अधीन रखण वाले, पर यह पूरने पौने साहब मास्टर बच्चे नूं पूरने पा के दिंदा है। इस तरह सतगुरु ने इस सिक्खी के रास्ते से चलन वाले वास्ते भगती की कमाई करने वास्ते पूरने पा के दिते और यह कमाई की है। दूजे स्वरूप बचन मनण की सिक्ख्या दिती, सतगुरु सच्चे पातशाह के तीन बचन बड़े पकाए हुए सन, भला जी भाणा जी भुल गया जी। ये तीन बचना की पूर्ति सतगुरु अंग देव जी ने की, छे छे महीने बचन मन के एक चौंकड़ा ला के बैठे रहे। तीजे स्वरूप सेवा करने का तरीका दसिया, ये नहीं कि भाई तुम मेरी सेवा करी चलो तो मैं तुम्हें गलों चुंचगिया नहीं बन बन के सुनाई जावगा, तुम यों कर लेना तुम यों कर लेना, यह नहीं, पहला आप हथी सेवा की ते फिर सेवा करने तो उपरंत सिक्ख्या दिती है कि भाई हरे परमेश्वर की सेवा करो, सिमरन भजन करो, सा सेवा की सफल है। जब सतगुर का मन मने जा सतगुर का मन मनिया तो पाप संभल भन्ने, उपदेश जो दिता सतगुरु सो सुनिया सिखी भन्ने। सेवा सतगुर की सफल है, जे को करे चित लाए, सतगुर की सेवा सफल है, जे को करे चित लाए, मन चिंदा फल पावना होमर विचों जाए, गुरु घर की सेवा सफल है। सतगुरु जी ने 12 साल सेवा की, अज प्यारे तुम भी सेवा कर रहे हो, तंबू लाया पंडाल सोहना सजाया, तनाता लाइया के लंगर दियारियां, शहीद जोड़ मेले मना वास्ते कर रहे हो, पर संघो आपू मान नहीं होना चाहिए, तो मान की निवृत्ति इको एक है कि अरदास करिए सच्चे पातशाह सानू मान तो बचा लो। ये तरीका दसिया सेवा कैसी है, गुरु अंगद देव सच्चे पातशाह जी ने जिस वे गुरु नानक देव जी ने श्री करतारपुर साहब गुरता गद्दी बख्शी तो उस वे गुरु नानक देव जी ने मत्था टेकया गुरु अंगद देव जी को, मत्था टेकण के टाइम से बहुते विराग में गुरु अंगद देव जी आ गए, सुते सद बचन मूह निकलिया कि यह साडा शरीर ठीक नहीं रहना चाहिए, बीमारी लग जानी चाहिए है, जिस जगत गुरु के चरणों से सब संसार मत्थे टेकता से अज वो जगत गुरु मेरे पैरों से मत्था टेक रहे हैं। ये सत्कार से प्रेम से शरदा से गुरु का गुरु प्रति, पर गुरु साहब के शरीर में एक चिन्ह प्रगट हो गए बीमारी के। गुरु नानक देव ने कहा पुरखा अगे वास्ते करे बचन कहना संभल के बोलना, असे तुहाडे हिरदे विच तुहाडी जबान ते वसदे हां, जो बचन करोगे पूरा होवेगा। उस दिन तो लैके बाकी तो शरीर का रोग मिट गया से, सतगुरु ने मेल दिता से, पर पैर के अंगूठे से गुरु घर के सत्कार नूं मुख रखदिया होया कह के गुरु साहब नूं बेनती करके एक अंगूठे का रोल रख लिया से शरीर उपर गुरु अंगद देव जी ने। जिस वेले गुरु अमरदास साहब सतगुरु की सेवा आए हैं उस वेले सारी दिहाड़ी पानी ढोना 84 पाठ जप जी साहब के नित करते गुरु अमरदास साहब 84 पाठ सिंह आप वे लो कि करते नित, नाले नौजवान सतगुरु की उम्र बहुत बिरत सी, इन्हों नितनेम करना लंगर का पानी ढोना, तो रात को गुरु अंगद देव सच्चे पातशाह जी के पैर का अंगूठा अपने मूँह में पा के सारी रात बैठे रहना, के मूँह की हवार के भाख के नाल गुरु साहब के चरणों में आराम रहे, ते जेड़ी पाक ते खून निकलिया करदा ओ गुरु के प्यारों मूँह भर लिया करदे, ते बाहर उगला छके आया करदे, सुट के आया करदे। एडी भारी सेवा से अज कौन अपने विचों जिहड़ा कोई इहो जिही सेवा करन समर्थ होवे, ਛੋਟੀਆਂ ਛੋਟੀਆਂ ਸੇਵਾਵਾਂ ਕਰਕੇ ਬੜਾ ਭਾਰੀ ਮਾਣ, ਇੱਕ ਦੂਜੇ ਨੂੰ ਤਾਨੇ ਮਿਹਣੇ। ਸੋ ਤਰਕ ਮੈਂ ਇੰਨੇ ਪੈਸੇ ਮੱਥਾ ਟੇਕਿਆ, ਤੂੰ ਤਾਂ ਟੇਕਿਆ ਹੀ ਕੁਝ ਨਹੀਂ, ਮੈਂ ਇੰਨੇ ਪਾਠ ਕਰਵਾ ਦਿੱਤੇ ਤੈਥੋਂ ਇੱਕ ਵੀ ਨਹੀਂ ਹੋਇਆਗਾ। ਇਹ ਸਿੰਘੋ ਕਿਸੇ ਦੇ ਤਰਕ ਕਰਨੇ ਯੋਗ ਨੇ, ਗੁਰਮਤਿ ਵਿੱਚ ਨਹੀਂ ਪਾਉਂਦੀ ਗੀ। ਸੇਵਾ ਕਰਕੇ ਨਿਰਮਾਣਤਾ ਸਹਿਤ ਰਹਿਣਾ ਹੈ। ਇਹ ਗੁਰੂ ਸਾਹਿਬ ਨੇ ਐਸੇ ਕਠਿਨ ਸੇਵਾ ਕਰਕੇ ਅਤੇ ਪੰਜ ਪੰਜ ਛੇ ਛੇ ਮੀਲ ਤੋਂ ਪਾਣੀ ਲਿਆ ਕੇ ਅੰਮ੍ਰਿਤ ਵੇਲੇ ਦੋ ਵਾਹਿਗੁਰੂ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਣਾ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਲਿਜਾ ਕੇ ਐਸੇ ਭਾਰੀ ਸੇਵਾ ਕੀਤੀ। ਤਾਂ ਬਚਨ ਕਹਿਆ ਹੈ ਕਿ ਭਾਈ ਹਰੀ ਦੀ ਸੇਵਾ ਕਰੋ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏਗੀ। ਇਹ ਸਤਿਗੁਰੂ ਨੇ ਬਚਨ ਕਿਹਾ ਗੁਰੂ ਦੇ ਰਾਗ ਦੇ ਵਿੱਚ। ਸੋ ਗੁਰੂ ਕੇ ਪਿਆਰੋ ਸੇਵਾ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ, ਪਰ ਪਹਿਲਾਂ ਆਪ ਕਮਾਈ ਕਰਕੇ, ਇਹ ਨਹੀਂ ਕਿ ਚੌਕੜਾ ਮਾਰ ਕੇ ਬੈਠ ਕੇ ਮੱਥੇ ਟਿਕਵਾਈ ਜਾਂਦੇ ਹੁਣ ਤਾਂ ਆਪ ਹੱਥੇ ਕੁਝ ਨਾ ਕਰਨੇ, ਪਹਿਲਾਂ ਕੀਤਾ ਫਿਰ ਹੁਕਮ ਕੀਤਾ। ਚੌਥੇ ਪਾਤਸ਼ਾਹ ਜੀ ਨੇ ਪਿਆਰ ਅਤੇ ਸ਼ਰਧਾ ਰੱਖ ਕੇ ਵਿਖਾਈ ਹੈ ਅਤੇ ਪੈਦਾ ਕੀਤੀ, ਸਿੱਖਿਆ ਦਿੱਤੀ, ਨਿਰਮਾਣਤਾ ਰੱਖੀ ਹੈ। ਸ੍ਰੀ ਚੰਦ ਨੇ ਆ ਕੇ ਤਰਕ ਮਾਰੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਐਡਾ ਵੱਡਾ ਦਾੜਾ ਕਿਉਂ ਵਧਾਇਆ ਤੁਸੀਂ, ਇਹ ਤੋਂ ਕੀ ਕਰਾਉਣਾ? ਜਿਵੇਂ ਅੱਜ ਦੇ ਨੌਜਵਾਨ ਸਾਡੇ ਭਰਾ ਦਾੜੀਆਂ ਕਟਾਉਣ ਵਾਲੇ ਰੱਖਣ ਵਾਲੇ ਨੂੰ ਮੁਖਾਲ ਕਰਨ ਲੱਗ ਪੈਂਦੇ, ਕਹਿੰਦੇ ਬਾਬਾ ਜੀ ਐਡੀ ਵਧਾਈ ਕਿਹੜਾ ਟਾਟਾ ਲੱਗਣੀ ਹੈ, ਇਹ ਥੋੜ੍ਹੀ ਜਿਹੀ ਝਾੜ ਦੇ ਮਨਾ ਦੇ ਇਹਨੂੰ ਮੁਖਾਲ ਕਰਦੇ ਹੈ। ਸਤਿਗੁਰੂ ਸਾਹਿਬਾਨ ਨੂੰ ਇੱਕ ਤਰਕ ਮਾਰੇ ਸ੍ਰੀ ਚੰਦ ਨੇ, ਮਹਾਰਾਜ ਚੋਜੀ ਪ੍ਰੇਮ ਨੇ ਇੱਕ ਹੱਥ 'ਚ ਆਪਣਾ ਦਾੜਾ ਪਕੜ ਕੇ ਸ੍ਰੀ ਚੰਦ ਦੇ ਪੈਰ ਨੂੰ ਹੱਥ ਲਾ ਕੇ ਕਹਿਣ ਲੱਗੇ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਦੀ ਧੂੜੀ ਸਾਫ਼ ਕਰਨ ਵਾਸਤੇ ਵਧਾਇਆ। ਜਦੋਂ ਇਹਨੇ ਗੱਲ ਕਹੀ, ਉਸ ਵੇਲੇ ਸ੍ਰੀ ਚੰਦ ਨੇ ਗੁਰੂ ਕੇ ਪਿਆਰੇ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਅਤੇ ਮੁਆਫ਼ੀ ਮੰਗੀ। ਕਹਿਣ ਲੱਗਾ ਜੀ, ਮੈਂ ਕਰਨਾ ਕਹਿ ਬੈਠਾ ਹਾਂ, ਇਸੇ ਨਿਰਮਾਣ ਤੇ ਤੁਹਾਨੂੰ ਗੁਰੂ ਬਣਾਇਆ ਅਤੇ ਇਸੇ ਹੰਕਾਰ ਨੇ ਸਾਨੂੰ ਗੁਰਤਾ ਗੱਦੀ ਤੋਂ ਖਾਲੀ ਰੱਖ ਦਿੱਤਾ। ਉਸ ਵੇਲੇ ਨਿਆਉਣਾ ਪੈ ਗਿਆ ਸੀ, ਹਰ ਜੀਉ ਹੰਕਾਰ ਨਾ ਭਾਵੇ ਵੇਦ ਪੂਰਤ ਸੁਣਾਵੇ। ਪੰਜਵੇਂ ਸਰੂਪ ਵਿੱਚ ਸ਼ਾਂਤੀ ਰੱਖ ਕੇ ਵਿਖਾਈ ਹੈ ਕਿ ਭਾਈ ਪਰਕਾ ਬੁਰਾ ਨਾ ਰੱਖਾ ਚੇਤ, ਤੁਮ ਕੋ ਦੁੱਖ ਨਹੀਂ ਭਾਈ ਨੀਤ, ਬਗਾਨੇ ਦਾ ਕਦੇ ਬੁਰਾ ਨਹੀਂ ਤੱਕਣਾ, ਸਾਰਿਆਂ ਦਾ ਭਲਾ ਮੰਗਣਾ। ਗੁਰੂ ਸਾਹਿਬ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਭਲਾ ਕਹਿ ਨਹੀਂ ਮੰਗ ਕੇ ਵਿਖਾਇਆ। ਪਹਿਲਾਂ ਤੱਦੇ ਤਵੇ ਤੇ ਬੈਠਣ ਦੇ ਟਾਈਮ ਤੇ ਬਿਠਾਉਣ ਵਾਲਿਆਂ ਨੂੰ ਬਚਨ ਕਹਿ ਦਿੱਤੇ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਕਿਸੇ ਦਾ ਰਾਏ, ਬਿਰੰਗ ਪਸਾਰ ਪਸਾਰੋ ਭੀਤਰ, ਸਤਿਗੁਰ ਤੇ ਸੋਝੀ ਪਾਈ, ਸਭ ਤੋਂ ਮੇਰਾ ਮਾਪਣ ਕਿੰਨ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਰ ਕੀਓ ਮੇਰਾ ਰਾਜਨ। ਇਹ ਬਚਨ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਹੇ। ਸੋ ਵੈਰ ਭਾਵ ਕਰਨ ਵਾਲੇ ਨੂੰ ਮੈਤਰੀ ਭਾਵ ਦੇ ਵਿੱਚ ਪ੍ਰਗਟ ਕਰਕੇ ਵਿਖਾਇਆ ਹੈ। ਇਹ ਸਤਿਗੁਰੂ ਗਰੀਬ ਨਿਵਾਸ ਜੀ ਸ਼ਾਂਤੀ ਰੱਖੀ ਹੈ, ਪਰ ਛੇਵੇਂ ਸਰੂਪ ਵਿੱਚ ਸਿੱਖਿਆ ਦਿੱਤੀ ਕਿ ਸਿੱਖਾ ਜੇ ਜ਼ਾਲਮ ਜੁਰਮ ਕਮਾਉਣ ਤੋਂ ਬਾਜ ਨਹੀਂ ਆਉਂਦਾ, ਸ਼ਾਂਤੀ ਰੱਖਣ ਦੇ ਬਾਵਜੂਦ ਵੀ ਧੱਕੇਸ਼ਾਹੀ ਕਰਦਾ ਹੈ, ਤੇ ਫਿਰ ਸਿੱਖਾ ਤੇਰੇ ਵਾਸਤੇ ਆ ਗਿਆ ਹੱਕ ਲੈਣਾ। ਹੱਕ ਕਿਹੋ ਜਿਹਾ ਲੈਣਾ? ਜਿਹੋ ਜਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਆ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗੁਰਦਾ ਗੱਦੀ ਦੇ ਮਾਲਕ ਬਣਨ ਲੱਗੇ ਹਨ। ਛੋਟੀ ਜਿਹੀ ਉਮਰ ਹੈ, ਤਕਰੀਬਨ 11 ਕੁ ਸਾਲ ਦੇ ਲਗਭਗ, ਇਦੋਂ ਘੱਟ ਸੀ। ਪਤਾ ਲੱਗਾ ਭਾਈ ਬੀਰੀ ਚੰਦ ਭਾਈ ਪੈੜੇ ਮੁਕਤ ਭਾਈ ਲਗਾਹੇ ਤੋਂ ਸਿੱਖਾਂ ਤੋਂ ਕਿ ਗੁਰੂ ਸਾਹਿਬ ਦੀ ਜੋਤੀ ਜੋ ਸਮਾ ਗਏ ਹਨ। ਚੰਦੂ ਨੇ ਸਾਰੇ ਹਾਲਤ ਦੱਸੇ। ਮਹਾਰਾਜ ਨੇ ਤਖ਼ਤ 'ਤੇ ਖੜੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਥਾਂ 'ਤੇ ਕਿਹਾ ਕਿ ਭਾਈ ਜੋ ਵਿਵਚਾਰੀ ਕੁਕਰਮੀ ਵਿਸਾਘਾਤੀ ਮਿੱਤਰ ਧਰੋਹੀ ਲੜਕੀ ਨੂੰ ਮਾਰਨ ਵਾਲਾ ਪੈਸੇ ਲੈਣ ਵਾਲਾ ਗਊ ਨੂੰ ਮਾਰਨ ਵਾਲਾ ਇਹ ਜਿਤਨੇ ਪਾਪ ਲੱਗਦੇ ਹੈ ਸਾਰੇ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਦਾ ਵੈਰ ਨਾ ਲਈਏ।
ਜਿਹੜੇ
ਬਚਨ ਗੁਰੂ ਸਾਹਿਬ ਨੇ ਕਿਉਂ ਕਹੇ? ਕਈ ਕਹਿੰਦੇ ਜਿਹੜੇ ਗੁਰੂ ਸਾਹਿਬ ਦੇ ਵਿੱਚ ਨਹੀਂ ਈਰਖਾ ਸੀ, ਨਹੀਂ ਭਾਈ ਈਰਖਾ ਨਹੀਂ ਸੀ, ਸਚਿਆਈ ਸੀ, ਸਚਿਆਈ ਸੀ, ਈਰਖਾ ਨਹੀਂ ਸੀ। ਕਈ ਭਰਾਵਾਂ ਦਾ ਇਹਦੇ ਖਿਆਲ ਰਹਿੰਦਾ ਹੈ ਜੇ ਸੰਤਾਂ ਦਾ ਕੀ ਕੰਮ ਹਥਿਆਰ ਰੱਖਣਾ, ਜੇ ਸੰਤਾਂ ਦਾ ਕੀ ਕੰਮ ਹੈ ਵੀਰ ਰਸ ਦਾ ਪ੍ਰਚਾਰ ਕਰਨਾ, ਸੰਤਾਂ ਦਾ ਕੰਮ ਤਾਂ ਉਹਦਾ ਮਾਲਾ ਫੇਰਨੀ, ਹਰੇ ਹਰੇ ਰਾਮ ਰਾਮ ਕਰਨਾ, ਵਾਹਿਗੁਰੂ ਵਾਹਿਗੁਰੂ ਕਹਿਣਾ, पेट से हाथ दे रहा खा के पक्के दे हवा ला रहे कि संतों का काम तो इन्ना क होंगे नहीं भाई इन्ना काम तो खुसरिया का होंगे संतों का काम कुछ होर भी होंगे कल माला फेर के नाल सरदा होंगे तो पांचवें पासे सार लेंगे पांचवें पातशाह ने यह नहीं कि माला संभाल नहीं सकते संभाल सकते सी ये दस्या सतगुरु जी ने छेवें सरूप तक कि भाई माला संभाल करने वास्ते की कुछ करना पैंदा है माला अकली फेरी हकूमत नशे च राजनीतिक बंदा आ गया वैर भावना बन के गुरु के नाल सतगुरु तत्ती तवे ते बिठाया ते माला चूरा चूरा कर दते एक एक मणका जी वैसे गुरु के प्यार कट्टे च रला दिता बल्कि सरूप नूं भी शहीद कर दिता सतगुरु दे नूं पढ़े लिखे सज्जन ते शहर गुरमुख हो कई यार कली माला सरजेगा माला सतगुरु जी ने कोई फेर सकता छेवें पातशाह ने वेख लिया कि माला फेरन दे नाल काम ठीक नहीं आ रहा माला भी खुस गई है अखीर मीरी ते पीरी दियां दो पहल लईआं माला भी एक थां कट्ठी कर दित्ते सिमरन भी करो खब्बे हाथ च माला पकड़ी फिरो सज्जे हाथ च श्री साहिब होवे माला दे नाल शांति रखनी है टिकाउणा मन नूं ते जे माला खोल वास्ते कोई आवे ते मन दे च खरवली पैदा कोई करे ते उस वेले झटका भी देना सज्जे हाथ नूं ये तां ही श्री साहिब पैंदी ना कई भरा कहिंदे जे कि संतां दा काम तां नहीं हुंदा ठीक है भाई पर गुरसिखां वास्ते तां इह आग्या नहीं गुरसिखां वास्ते तां आग्या कि गुर की निंदा सुणन कौन सतगुरु गरीब नवाज सच्चे पातशाह जी ने यह काम पूरा करके विखाया है आप जिन्हें वीर अज यादगार मना रहे उन्होंने वीर ने कुरबानी की है तो दास के हथी ते अखी सारा सीन मैं वेखिया है तुम कुछ लोगों ने वेख्या होगा तो कुछ लोगों ने अखबारों तो सुने होगा कुछ लोगों ने राजनीतिकों तो सुने होगा तो दास में सारे सीन का चंगी तरह पता है कि किस तरह सिंह शांत रूप में गए किस तरह दरबाने ने जबर किया तो किस तरह उन्हें प्यार छातियां भुनिया फिर जेड़े तेरा सिंह उत्थे शहीद हो किसी के भी कंड पिठ एक भी रहना नहीं किसी की वजह छाती ज मथे मूँह से या अखा से गोलियां बज गए वो गोलियां आप खा लिया फिर 26 सितंबर अपने कानपुर तुहाडे नेड़े इतों पंजाब नाल नेड़ा शहर पैंदा होवे इतों उत्थे गुरु के प्यार शांति रखी तां उत्थे एक भैण ते सत भरा उन्हां गुरमुखां ने शहीद जी का जाप किया वह भी दिने ते 13 अप्रैल 1978 वह भी दिने ते फिर 4-3 जिहड़े शहीद होए दिल्ली वह भी दिने ये तलवार तो गल चली भी क्यों पैनी चाहिए छेवें पातशाह का आप इतिहास पढ़ रहे हैं गुरु के प्यारो 3 थावां ते कतलेआम होए होए भी दिने ते मारन वाला भी विच गुरबचन वो विच सी 3 घंटे सम्मेलन करता रहा अमृतसर जो 13 से सदा की नींद सुते पे सी ते 75 तड़फ रहे सी 3 घंटे मानवता सम्मेलन नाम सी हवालता सम्मेलन नाम सौ मानवता सम्मेलन रख के करता रहा सारी रात जलंधर कट्टे कमिश्नर दे घरे दूजे दिन अमृत वेले 4 बजे कार च बैठ के ते गुरु के प्यारे झंडी वाली कार च दिल्ली पहुंच गया सिख जनता ने जां अथवा सरकार ने मुकदमा लड़िया तो उस मुकदमे यह सिद्धता हुई झूठी अदालत विचों कि सिख जागत झूठा तो गुरबचन सच्चा ता ही मरी होया उन्हां 3 थावां ते दिले मार के भी सच्चा है तो अज की हो रहा है अज वह मरिया आपके घर है तो अखबारों मुताबिक भी पता लगा भी 11-11:30 शाम मरिया हो आ पिछले साल कुछ दिन उपर हो 3 साल तो सो गुरु के प्यारे आपकी कोठी विच रात के टाइम विच मारन वाला कोई फड़िया नहीं गया किवें स्यापा पाया होया कहिंदे जिहड़े भिंडरां वाले ने मारता हुण मेरी जान नूं काहदे वास्ते रोंदे आ फिर तुसीं पढ़े लिखे ते इस इलाके च रहण वाले सज्जन हो ਕਦੇ ਕਿਸੇ ਨੇ CBI ਦਾ ਮਹਿਕਮਾ ਸੁਣਿਆ ਸੀ ਅੱਜ ਤੱਕ? ਪੜ੍ਹਿਆ ਲਿਖਿਆ ਤਾਂ ਭਾਵੇਂ ਪਤਾ, ਜਿਹੜੇ ਦਫ਼ਤਰੀ ਕੰਮ ਕਰਦੇ ਹੈ ਬਾਹਰਲੇ ਲੋਕਾਂ ਨੂੰ ਕੋਈ ਪਤਾ ਨਹੀਂ CBI ਵੀ ਕੋਈ ਮਹਿਕਮਾ ਗੌਰਮੈਂਟ ਵਿੱਚ ਹੈ। ਪਰ ਜਿੱਦੇ ਦਾ ਗੁਰਬਚਨ ਮਾਰਿਆ ਉਹਦੇ ਦਾ ਕਿਹੜਾ ਅਖ਼ਬਾਰ ਹੈ ਜਿਹਦੇ CBI ਦਾ ਨਾਂ ਨਹੀਂ ਆਉਂਦਾ? ਇਹਨਾਂ ਦੇ ਤਿੰਨ ਆ ਦੋ ਮਰ ਗਏ ਹੁਣ। ਇੱਕ ਪਹਿਲਾਂ ਕੋਈ ਜਨਾਨੀ ਮਰ ਗਈ ਸੀ ਦੁਰਗਵਾਲੇ ਕੇਸ 'ਚ, ਉਹਦੇ ਵਿੱਚ 15-16 ਨੂੰ ਪਸਾਈ ਬੈਠੇ ਹੈ, ਮਰੀ ਇੱਕ ਪੈਸੇ ਦੀ ਜਨਾਨੀ ਅਤੇ 15-16 ਲਿਖੇ ਮਾਰੀ, ਕਿਉਂਕਿ ਬਹੁਤ ਸ਼ੇਰ ਨਹੀਂ ਸੀ ਨਾ, ਕਿਸੇ ਤੋਂ ਹੋਰ ਮਰਦੀ ਨਹੀਂ ਸੀ ਉਹ। ਫਿਰ ਹੁਣ ਦੋ ਮਰ ਗਏ ਇਹਨਾਂ ਦੇ ਗੌਰਮੈਂਟ ਦੇ, ਅਤੇ ਉਹਦੀ ਬਾਬਤ FIR ਦੇ ਵਿੱਚ ਨਾਂ ਦਾਸ ਦਾ ਇਕੱਲੇ ਦਾ, ਉਹਦੇ 'ਚ ਲਿਖਿਆ ਸੰਤ ਜਰਨੈਲ ਸਿੰਘ ਜੱਥਾ ਭਿੰਡਰਾ ਮਹਿਤਾ ਅਤੇ ਉਹਦੇ ਪੈਰੋਕਾਰਾਂ ਦੀ ਸਾਜਿਸ਼। FIR ਦੀ ਨਕਲ ਦਾਸ ਕੋਲ, ਉਹਦੇ 'ਚ ਇਹ ਲਿਖਿਆ ਹੋਇਆ। ਹੁਣ ਇਹ ਤਾਂ 11 ਵਜੇ ਰਾਤ ਨੂੰ ਜਾਂ 11:30 ਵਜੇ ਆਪਦੇ ਘਰੇ ਮਰੇ, ਅਤੇ ਤਾਂ ਵੀ ਭਿੰਡਰਾਂਵਾਲੇ ਦਾ ਕਸੂਰ ਅਤੇ ਮੈਂ ਉਹਦੇ ਮਹਿਤੇ ਸੀ, ਜੱਥਾ ਬੇਰਾ ਵਸੀ ਸੀ, ਤਾਂ ਵੀ ਮੇਰੇ ਡੁੰਬੇ ਹੈ। ਅਤੇ ਜੇ ਇਹ ਤਿੰਨਾਂ ਥਾਵਾਂ 'ਤੇ ਮਾਰ ਦੇਵੇ ਦਿਨੇ, ਤਾਂ ਇਹ ਤਾਂ ਵੀ ਬਰੀ ਹੈ। ਕਿ ਤੁਸੀਂ ਦੱਸੋ ਸਿੰਘੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਵਾਸਤੇ ਵਿਧਾਨ ਹਿੰਦੁਸਤਾਨ ਦਾ ਵੱਖਰਾ, ਅਤੇ ਜਿਹੜਾ ਦੇਹਧਾਰੀ ਪਖੰਡਵਾਦੀਆਂ ਦਾ ਚੇਲਾ ਬਣੇ ਤੇ ਉਹਦੇ ਵਾਸਤੇ ਵੱਖਰਾ ਹੈ ਕਿ ਨਹੀਂ ਹੈ? ਦੱਸੋ ਕਿ ਇਨਸਾਫ ਹੈ। ਹੁਣ ਕੁਰਕੀ ਦੇ ਰੰਟ ਕੰਜਾ ਸੱਜਣਾਂ ਦੇ ਜਾਰੀ ਹੋ ਚੁੱਕੇ ਹੈ। ਕਹਿੰਦੇ ਆ ਚੱਲ ਅਤੇ ਅਚੱਲ ਵਸਤੂ ਕੁਰਕ ਕਰ ਲੈਣੀ ਹੈ। ਸ਼ੁਕਰ ਹੈ, ਚੰਗੀ ਗੱਲ ਹੈ ਜੇ ਕਰ ਲੈਣ, ਤੇ ਮਾੜੀ ਗੱਲ ਨਹੀਂ। ਪਰ ਪਤਾ ਲੱਗੂਗਾ ਜਦੋਂ ਕਰਨਗੇ, ਜਿਹੜਾ ਮੁੱਲ ਕੀ ਪਊਗਾ, ਇਹ ਕੀਮਤ ਕਿੰਨੀ ਕਿਤਾਬ ਵੀ ਪਊ, ਸਤਿਗੁਰੂ ਜਾਣੇ। ਪਹਿਲਾਂ ਮੂੰਹ ਗੱਲਾਂ ਕਰਨੀਆਂ ਸਿੱਖ ਵਾਸਤੇ ਠੀਕ ਨਹੀਂ ਹੋਇਆ ਕਰਦੀਆਂ, ਜਦੋਂ ਭਾਣਾ ਵਰਤ ਜਾਵੇ ਤੇ ਲੋਕਾਂ ਦੇ ਸਾਹਮਣੇ ਗੱਲ ਆ ਜਾਂਦੀ ਹੈ। ਸੋ ਇਹ ਵਿਧਾਨ ਲਿਆ ਕਿੱਥੋਂ, ਇਹ ਮੰਤਰ ਕਿੱਥੋਂ ਲੈਣਾ ਪਿਆ ਕਰਦਾ ਪੂਰਾ ਕਰਨ ਦਾ? ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਮੈਂ ਬੇਨਤੀ ਕਰਾਂਗਾ ਸਿੱਖਾਂ ਨੂੰ, ਸਮੁੱਚੇ ਤੌਰ 'ਤੇ ਸਾਰਿਆਂ ਨੂੰ, ਸਿੰਘੋ ਜੇ ਤਾਂ ਭਾਜ ਧਰਮ ਦੇ ਰਾਖੇ ਕਰਨੀ ਹੈ, ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਮੰਨੋ, ਅਤੇ ਜੇ ਆਪਣੇ ਪੇਟ ਪੂਰਤੀ ਕਰਨੀ ਹੈ ਫਿਰ ਭਾਵੇਂ ਅਦਾਲਤ ਦਾ ਵਿਧਾਨ ਮੰਨੀ ਚੱਲੋ, ਫਿਰ ਇਹ ਤੁਹਾਨੂੰ ਕੁਝ ਨਹੀਂ ਕਹਿੰਦੇ ਗਏ। ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣਾ, ਤਾਂ ਫਿਰ ਸਤਿਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਮੰਨਣਾ ਪਵੇਗਾ, ਚਾਹੇ ਅੱਜ ਮੰਨ ਲਓ ਅਤੇ ਚਾਹੇ ਕੱਲ੍ਹ ਨੂੰ ਮੰਨ ਲਿਓ ਅਤੇ ਚਾਹੇ 100 ਸਾਲ ਨੂੰ ਮੰਨ ਲਿਓ। ਇੱਕ ਤਾਂ ਬਣਿਆ ਨਾ ਗੌਰਮੈਂਟ ਦਾ, ਜਿਹਦੇ ਵਿੱਚ ਮਤਲਬ ਹੈ ਵੀ ਸਿੱਖ ਵੱਡਾ ਅਫੀਸਰ ਜਨਰਲ ਨਹੀਂ ਬਣ ਸਕਦਾ ਗਾ, ਥੱਲੇ ਥੱਲੇ ਤਾਂ ਰਹਿ ਸਕਦਾ, ਇਹ ਵਿਧਾਨ ਬਣ ਗਿਆ, ਲਾਲ ਲਕੀਰ ਨਿਕਲ ਗਈ, ਜਾਂ ਸਿੱਖ ਸਿੱਖ ਨਹੀਂ ਅਖਵਾ ਸਕਦਾ ਗਾ, ਹੋਰ ਕਈ ਚੀਜ਼ਾਂ ਗੱਲਾਂ ਬਾਤਾਂ ਜਿਹੀਆਂ ਨਿਕਲਦੀਆਂ। ਗੁਰੂ ਕੇ ਪਿਆਰੋ ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਰੱਖਣ ਵਾਸਤੇ ਪੰਗਤੀ ਰਟਣ ਕਰੋ, ਚੇਤੇ ਕਰੋ ਕਿ ਆਪਣ ਹੱਥੀ ਆਪਣ ਆਪੇ ਹੀ ਕਾਰਜ ਸਵਾਰੀਏ। ਇਦੋਂ ਬਿਨਾਂ ਸਤਿਗੁਰੂ ਦਾ ਸਤਿਕਾਰ ਨਹੀਂ ਰਹਿਣਾ, ਅਤੇ ਇਦੋਂ ਬਿਨਾਂ ਸ਼ਹੀਦਾਂ ਦਾ ਹੱਕ ਨਹੀਂ ਮੁੜਨਾ, ਚਾਹੇ ਜਦੋਂ ਮਰਜ਼ੀ ਮੋੜ ਲਿਓ। ਤੁਸੀਂ 3 ਵਾਰਾਂ ਤਾਂ ਸ਼ਾਂਤੀ ਰੱਖੀ, 4th ਵਾਰ ਅਦਾਲਤ ਦਾ ਕੁੰਡਾ ਖੜਕਾਇਆ, 4 ਵਾਰ ਦੁਸ਼ਮਣ ਦੇ ਝੱਲੇ, ਅਤੇ 4 ਵਾਰਾਂ 'ਚ ਮਾਰ ਖਾਧੀ, 3 ਵਾਰਾਂ ਮਰਵਾ ਲਏ, 4th ਵਾਰਾਂ ਦੁਨਿਆਵੀ ਵਿਧਾਨ ਨੂੰ ਮੰਨ ਕੇ ਧਾਰਮਿਕ ਵਿਧਾਨ ਨੂੰ ਛੱਡ ਕੇ, ਅਤੇ ਉਹਦੇ 'ਚ ਇਹ ਖੋਣਾ ਪਿਆ ਕਿ ਸਿੱਖ ਝੂਠੇ ਅਤੇ ਗੁਰਬਚਨਾ ਸੱਚਾ। ਅਖੀਰ ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਦੇ ਵਿਧਾਨ ਨੂੰ ਅਪਣਾਉਂਦਿਆਂ ਕਿਸੇ ਗੁਰੂ ਕੇ ਮਾਈ ਦੇ ਲਾਲ ਨੇ ਉਹਦੇ ਘਰੇ ਜਾ ਕੇ ਉਹਦੇ ਧੌਣ 'ਤੇ ਰੱਖ ਕੇ ਗੋਡਾ 'ਤੇ ਛਾਤੀ 'ਤੇ ਬਹਿ ਕੇ ਉਹਨੂੰ ਉਸ ਕਾਲ ਦੀ ਗੱਡੀ ਚੜ੍ਹਾਇਆ ਜਿਹੜੀ ਕਾਲ ਦੀ ਗੱਡੀ ਸਿੰਘਾਂ ਨੂੰ ਚੜ੍ਹਾ ਕੇ ਆਇਆ। ਸੋ ਪਿਆਰਿਓ, ਉਹਦੇ ਚੜ੍ਹਾਉਣ ਤੋਂ ਹੋ ਕੀ ਰਿਹਾ? ਉਹਦੇ ਬਾਬਤ ਮੈਂ ਇਹਨੂੰ ਕੁਝ ਕਹਿੰਦਾ ਨਹੀਂ, ਕਿਉਂਕਿ ਮੁਕਾਬਲੇ ਵੀ ਚੱਲ ਰਹੇ ਅਤੇ ਰੁਪਾਰੀਆਂ ਵੀ ਚਾਲੂ ਹੈ। ਸੋ ਅਨੁਕਾਰੀਆਂ ਵੀ ਚਾਲੂ ਹੈ, ਇਹਦੇ 'ਚ ਪਤਾ ਨਹੀਂ ਹਵਾ ਕਿੱਧਰ ਨੂੰ ਵਗੇ ਅਤੇ ਕੀ ਹੋਵੇ। ਪਰ ਮੈਂ ਬੇਨਤੀ ਕਰਾਂਗਾ ਇੱਥੇ ਬੈਠੇ ਹੋਏ ਸਿੰਘਾਂ ਨੂੰ, ਸਿੰਘੋ ਇਹਨਾਂ ਕਿਆ ਕਰੋ, ਅਸੀਂ ਦੂਰ ਦਰੇਡੇ ਬੈਠੇ ਹਾਂ, ਅਸੀਂ ਬਾਹਰਲੇ ਦੇਸ਼ 'ਚ ਬੈਠੇ, ਸ਼ੇਰ ਦਾ ਪੁੱਤ ਤਾਂ ਇਕੱਲਾ ਹੁੰਦਾ ਹੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਾਂ ਪੁੱਤਰ ਹੈ, ਅਤੇ ਸ਼ੇਰ ਨੂੰ ਹਮੇਸ਼ਾ ਪਰਮੇਸ਼ਰ ਨੇ ਰਾਜਧਾਨੀ ਦਿੱਤੀ ਹੈ, ਜੰਗਲ ਦੀ ਰਾਜਾ ਬਣਾਇਆ ਹੈ। ਆਪਣੇ ਤੇ ਕਿਹੜਾ ਦਿਨ ਹੈ ਜਦੋਂ ਆਪਾਂ ਕੁਰਸੀ ਤੇ ਨਵਾਰ ਦੇ ਪੜ੍ਹਗੇ ਤੇ ਬੈਠ ਕੇ ਦਿਨ ਕੱਟੇ ਕਿਤੇ ਇਤਿਹਾਸ ਤਾਂ ਪੜ੍ਹੋ ਤੇ ਸੁਣੋ। ਆਪਣੇ ਦਿਨ ਨਿਕਲਿਆ ਜਾਵੇ ਘੋੜਿਆਂ ਦੀਆਂ ਕਾਠੀਆਂ ਤੇ ਛੇਲਿਆਂ ਦੀ ਇੱਕ ਇੱਕ ਮੁੱਠ ਚੱਬ ਕੇ ਜਾਂ ਚਰਖੜੀ ਤੇ ਰਾਤਾਂ ਕੱਟੀਆਂ ਜਾਂ ਆ ਰਹੇ ਤਿੱਖੇ ਦੰਦਿਆਂ ਦੇ ਥੱਲੇ ਆਪਾਂ ਟਾਈਮ ਲੰਘਾਇਆ ਜਾਂ ਉੱਪਰ ਦੇ ਦੇਗਿਆਂ 'ਚ ਸਮੇਂ ਨੂੰ ਉਡੀਕਿਆ ਤੇ ਜਾਂ ਬੰਦ ਬੰਦ ਕਟਵਾ ਕੇ ਸਮਾਂ ਬਤੀਤ ਕੀਤਾ ਹੈ। ਜੇ ਤਾਂ ਭਾਈ ਧਰਮ ਦੇ ਰਾਖੀ ਕਰ ਰਹੇ ਤਾਂ ਫਿਰ ਤਾਂ ਚੀਜ਼ਾਂ ਰੱਖੋ ਚੇਤੇ। ਤੇ ਜੇ ਇਹ ਵੀ ਚਲੋ ਫੈਕਟਰੀ 'ਚ ਜਾਂਦੇ ਹਾਂ 500-700 ਰੁਪਇਆ ਮਿਲ ਜਾਂਦਾ ਹੈ, ਪਰਿਵਾਰ ਦਾ ਲੰਗਰ ਪਾਣੀ ਚੱਲੀ ਜਾਵੇ ਤਾਂ ਲੰਗਰ ਪਾਣੀ ਤਾਂ ਚੱਲੂਗਾ ਜ਼ਰੂਰ, ਥੋੜ੍ਹਾ ਸਮਾਂ ਬਹੁਤਾ ਨਹੀਂ, ਪਰ ਧਰਮ ਨਹੀਂ ਜੇ ਆਪਣੇ ਪੱਲੇ ਹਿਰਾਉਣਾ। ਧਰਮ ਨੂੰ ਮੁੱਖ ਰੱਖੋ, ਸਾਰੇ ਨਾਲ ਪਿਆਰ ਕਰੋ, ਪਰ ਜਿੱਥੇ ਧਰਮ ਦੀ ਤੁਹੀਨ ਹੁੰਦੀ ਹੈ ਉੱਥੇ ਦੇਸ਼ ਉੱਜੜ ਜਾਵੇ, ਇਲਾਕਾ ਉੱਜੜ ਜਾਵੇ, ਪਰਿਵਾਰ ਉੱਜੜ ਜਾਵੇ ਤੇ ਜਥੇਬੰਦੀ ਉੱਜੜ ਜਾਵੇ, ਪਰ ਧਰਮ ਦੀ ਕੰਡ ਨਹੀਂ ਸਿੰਘੋ ਲੱਗਣੀ ਚਾਹੀਦੀ। ਤਾਂ ਆਪਾਂ ਗੁਰੂ ਕੇ ਸਿੱਖ ਹੋਣ ਦੇ ਹੱਕਦਾਰ ਹਾਂ। ਅੱਜ ਕੀ ਹਾਲਤ ਹੋ ਰਹੀ ਹੈ, ਥਾਵਾਂ ਥਾਵਾਂ ਦੇ ਉੱਪਰ ਕਿਹੋ ਜਿਹੇ ਭੈੜੇ ਸਾਕੇ ਵਰਤ ਰਹੇ ਹੈ, ਕੋਈ ਕੁਝ ਕਹੀ ਜਾਂਦਾ, ਕੋਈ ਕੁਝ ਕਹੀ ਜਾਂਦਾ ਹੈ। ਮੈਂ ਸਿੰਘ ਨਾਮ ਵਾਲੇ ਤੁਹਾਡੇ ਚਰਨ 'ਚ ਇੱਕ ਬੇਨਤੀ 3 ਵੇਲੇ ਕਰੀ ਜਾਣੀ ਹੈ। ਸੋ ਇੱਕ ਥਾਂ ਰਹੋ, ਪਾਰਟੀ ਬਾਜੀ ਪੈ ਕੇ ਦੁਫਾੜ ਬਣ ਕੇ ਆਪਣੀ ਤਾਕਤ ਨੂੰ ਨਾ ਘਟਾਵੋ ਤੇ ਸਿੱਖੀ ਧਰਮ 'ਚ ਪੱਕੇ ਹੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸ਼ਰਾਬ ਦਾ ਤੇ ਜੀਵ ਘਾਤ ਕਰਨ ਦਾ ਤਿਆਗ ਕਰੋ, ਵੇਸਵਾ ਦੇ ਅਖਾੜਿਆਂ ਤੋਂ ਬਚੋ ਤੇ ਆ ਭੈੜੀਆਂ ਕਰਤੂਤਾਂ ਦੀਆਂ ਟੈਲੀਵਿਜ਼ਨਾਂ ਵਿੱਚ ਆਪਾਂ ਵੇਖਦੇ ਹਾਂ, ਇਹਨਾਂ ਦਾ ਵੀ ਥੋੜ੍ਹਾ ਘਣਾ ਤਿਆਗ ਕਰੋ ਜੇ ਬਹੁਤਾ ਨਹੀਂ ਕਰ ਸਕਦੇ। ਤੇ ਆ ਟੈਲੀਵਿਜ਼ਨ ਲੱਗੇ ਨੇ ਮੋਰ ਦੇ ਖੰਭ ਜੇ ਗੱਡੇ ਥਾਵਾਂ ਥਾਵਾਂ ਤੇ, ਇਹ ਸਾਰੇ ਵੇਹਦੇ ਹੈ। ਹੁਣ ਕਦੇ ਮਨ 'ਚ ਖਿਆਲ ਕੀਤਾ ਕਿ ਸਾਡੀ ਧੀ ਵੀ ਕੋਲ ਬੈਠੀ ਹੈ, ਸਾਡੀ ਭੈਣ ਵੀ ਕੋਲ ਬੈਠੀ ਹੈ, ਸਾਡੇ ਘਰ ਵਾਲੀ ਵੀ ਕੋਲ ਬੈਠੀ ਹੈ ਤੇ ਭਰਿਆ ਮਾਨਸਾ ਤੂੰ ਵੀ ਕੋਲ ਬੈਠਾ? ਉਹ ਟੈਲੀਵਿਜ਼ਨ ਵੇਹਦੇ ਸਿੰਘੋ, ਹੋ ਸਕਦਾ ਕਿਸੇ ਨੂੰ ਕੋਈ ਚੰਗੀ ਫੋਟੋ ਵੀ ਆਉਂਦੀ ਹੋਵੇ, ਪਰ ਬਹੁਤਾ ਸਮਾਂ ਉਹਦੇ 'ਚ ਭੈੜੀਆਂ ਫੋਟੋ ਆਉਂਦੀਆਂ, ਗੰਦੀਆਂ ਫੋਟੋ ਲੋਕਾਂ ਤੋਂ ਸੁਣਿਆ। ਮੈਂ ਤਾਂ ਵੇਖਣਾ ਨਾ ਮੈਨੂੰ ਇਹਦੀ ਇੱਛਾ ਕੋਈ, ਪਰ ਗੰਦੀਆਂ ਫੋਟੋ ਵੇਖ ਕੇ ਗੁਰਮੁਖਾ ਜੇ ਤੇਰੇ ਮਨ ਵਿੱਚ ਵਿਕਾਰ ਬੇਅੰਤ ਜ਼ਿਆਦਾ ਫੁਰ ਲੱਗ ਪਿਆ, ਤੂੰ ਇਹ ਤਾਂ ਦੱਸ ਵੀ ਧੀ ਤੇ ਭੈਣ ਦੀ ਕੀ ਹਾਲਤ ਹੁੰਦੀ ਹੋਵੇਗੀ? ਅਜੇ ਸੋਚਿਆ ਆਪਣੇ ਮਨਾਂ ਦੇ ਕੀ ਕਰ ਰਹੇ ਹਾਂ? ਅੱਜ ਜ਼ਮਾਨਾ ਬਣ ਗਿਆ ਧੀ ਵੀ ਨਾਲ, ਭੈਣ ਵੀ ਨਾਲ, ਘਰਵਾਲੀ ਵੀ ਨਾਲ, ਚਲੋ ਚੱਲ ਕੇ ਸਾਰਾ ਪਰਿਵਾਰ ਸਿਰਮਾ ਵੀ ਖਾਈਏ ਜਾਂ ਤੀਆਂ ਆ ਗਏ ਨੱਚ ਟੱਪ ਪਾਈਏ। ਉਹ ਪਿਆਰੋ ਕਦੇ ਸਿਨਮੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਵੇਖਿਆ? ਕਦੇ ਤੀਆਂ ਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਵੇਖੇ ਆ? ਹੁੰਦਾ ਕੀ ਹੈ? ਬੋਲੀਆਂ ਪਾਉਣੀਆਂ, ਭੰਗੜਾ ਪਾਉਣਾ ਤੇ ਗਿੱਧੇ ਪਾਉਣੇ, ਨਾਚ ਕਰਨਾ। ਦੱਸੋ ਜਿੱਥੇ ਐਸਾ ਨੀਚਪੁਣ ਹੈ ਉੱਥੇ ਜੀਵਨ ਸੱਚਾ ਤੇ ਸੁੱਚਾ ਕਿਵੇਂ ਰਹੇਗਾ? ਕਦੇ ਇਹਨਾਂ ਚੀਜ਼ਾਂ ਵੱਲ ਖਿਆਲ ਕੀਤਾ ਆਪਾਂ? ਇੱਕੋ ਇੱਕ ਵੀ ਆਸਾਨ ਮੁੰਡਾ ਜਿਹਾ ਆ ਗਿਆ, ਨਾ ਇਹਨੂੰ ਕੋਈ ਸੰਸਾਰ ਦੀ ਵਾਹ ਲੱਗੀ ਹੈ, ਲੈ ਦੱਸੋ ਟੈਲੀਵਿਜ਼ਨ ਵੀ ਬੰਦ ਕਰੀ ਜਾਂਦਾ, ਰੇਡੀਓ ਵੀ ਕਹਿੰਦਾ ਗੰਦਾ ਨਾ ਸੁਣਿਆ ਕਰੋ, ਸਿਨੇਮੇ 'ਤੇ ਉਹਨਾਂ ਜਾ ਕਰੋ, ਮਨੋਰੰਜਨ ਕਿੱਥੋਂ ਕਰਨਗੇ? ਉਹ ਪਿਆਰਿਆ ਮਨੋਰੰਜਨ ਤਾਂ ਕਰੀ ਜਾਂਦਾ, ਪਾਏ ਕੁਹਾੜਾ ਮਾਰਿਆ ਗਾਫਲਾ ਆਪਣੇ ਹੱਥ ਵਾਲੀ ਵੀ ਗੱਲ ਤਾਂ ਨਾਲ ਬਣ ਰਹੀ, ਧੀਆਂ ਭੈਣਾਂ ਨੂੰ ਨਾਲ ਲੈ ਕੇ ਤੁਰ ਪੈਣਾ, ਕੋਈ ਸੋਚ ਤਾਂ ਲੈ ਕਰਨ ਕੀ ਲੱਗਾ? ਸਿੰਘੋ ਇਸ ਪਾਸੇ ਕਦੇ ਖਿਆਲ ਦੇਵੋ, ਸਤਿਗੁਰੂ ਗਰੀਬ ਨਿਵਾਜ ਦੀ ਸਿੱਖੀ ਧਾਰਨ ਕਰੋ ਤੇ ਰਹਿਤ ਮਰਜਾਜ ਪਰਪੱਕ ਹੋਵੋ ਤੇ ਦੇਹਧਾਰੀ ਪਖੰਡਵਾਦੀਆਂ ਤੋਂ ਨਾ ਡਰਿਆ ਕਰੋ ਕਦੇ ਵੀ। ਆਪਾਂ ਨਾਲ ਲੱਗਾ ਨਾ ਹੁਣ, ਅਲੱਗ ਕਿੰਨੀ ਕੁ ਪੁਲਿਸ ਹੈ ਵੇਖੋ, ਕਿਤੇ ਹੈ ਕੋਈ ਪੁਲਿਸ ਦਾ ਬੰਦਾ? ਆਪਾਂ ਕਿਤੇ ਟਾਂਟੇ ਦੇ ਪੁਲਿਸ ਨੂੰ ਕਿਹਾ ਸਾਡੀ ਮਦਦ ਕਰੋ, ਅਸੀਂ ਪੰਡਾਲ ਲਾਉਣਾ? ਪੁਲਿਸ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਝੂਠ ਬੋਲਣਾ, ਜਦੋਂ ਬਲੈਕ ਕਰਨੀ ਹੈ, ਜਿਵੇਂ ਸਾਡੀਆਂ ਮਾਵਾਂ ਅਤੇ ਭੈਣਾਂ ਇੱਥੇ ਬੈਠੀਆਂ ਨੇ, ਇੱਜ਼ਤ ਤੱਕਣੀ ਹੋਵੇ ਉਦੋਂ ਪੁਲਿਸ ਦੀ ਲੋੜ ਪਵੇਗੀ। ਵੀ ਕੁਕਰਮ ਕਰਨਾ ਤੇ ਜਿਹੜੇ ਗੁਰੂ ਕੇ ਨਾਲ ਬੈਠੇ ਮੈਨੂੰ ਚਾਟਾ ਛਕਾਉਣਗੇ ਤੇ ਉਹਨਾਂ ਤੋਂ ਪੁਲਿਸ ਛੁਡਾ ਲਵੇਗੀ, ਤਾਂ ਹੀ ਪੁਲਿਸ ਲਿਆਈ ਨਾ। ਕਿਤਨੇ ਮਹਾਤਮਾ ਤੁਹਾਡੇ ਕੋਲ ਹੋਰ ਵੀ ਆਉਂਦੇ ਆ, ਪ੍ਰਚਾਰਕ ਵੀ ਆਉਂਦੇ ਆ, ਕਦੇ ਕਿਸੇ ਨੇ ਕਿਹਾ ਕਿ ਪੁਲਿਸ ਸਾਡੇ ਪੰਡਾਲ ਦੀ ਆ ਕੇ ਸੰਭਾਲ ਕਰੇ? ਪੁਲਿਸ ਹੁੰਦੀ ਬਲੈਕੀਆਂ ਵਿਭਚਾਰੀਆਂ ਨੂੰ ਫੜਨ ਵਾਸਤੇ, ਚੋਰਾਂ ਯਾਰਾਂ ਠੱਗਾਂ ਨੂੰ ਫੜਨ ਵਾਸਤੇ, ਪਰ ਤੁਸੀਂ ਸੱਜਣ ਬੈਠੇ ਜੇ ਕਿਸੇ ਨੇ ਕਿਤੇ ਵੇਖਿਆ ਹੋਵੇ ਭੁੱਲ ਭੁਲੇਖੇ, ਕਦੇ ਨਰਕ ਧਾਰੀਆਂ ਦਾ ਪੰਡਾਲ ਵੀ ਵੇਖੇ ਬਿਨਾਂ ਪੁਲਿਸ ਤੋਂ ਲੱਗਾ ਹੋਵੇ ਕਿਤੇ, ਖਾਸ ਕਰਕੇ 3 ਸਾਲ ਤੋਂ ਤਾਂ ਵਿਸ਼ੇਸ਼ ਕਰਕੇ। ਇਹਦਾ ਕਾਰਨ ਕਿ ਵੀ ਬਾਕੀ ਜਿੰਨੀਆਂ ਸੰਪਰਦਾਵਾਂ, ਜਿੰਨੇ ਸੰਤ ਹੈ, ਜਿੰਨੀਆਂ ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਉਹ ਪੰਡਾਲ ਬਿਨਾਂ ਪੁਲਿਸ ਤੋਂ ਲਾ ਕੇ ਮਾਨਤਾ ਸੰਮੇਲਨ ਕਰਦੇ ਹੈ, ਇਹ ਆਪਣੇ ਹਵਾਨਤਾ ਸੰਮੇਲਨ ਵਿੱਚ ਪੁਲਿਸ ਨੂੰ ਲਿਆ ਕੇ ਕਿਉਂ ਕਰਦੇ? ਉਸੇ ਤਰ੍ਹਾਂ ਕਰਨ ਖਪਲੋ, ਕਦੇ ਸੋਚਿਆ? ਪੜ੍ਹੇ ਲਿਖੇ ਕਦੇ ਮਿਲਦੇ ਆ ਸੱਜਣਾਂ ਨੂੰ, ਮਿਨਿਸਟਰ ਵੀ ਤੁਹਾਨੂੰ ਕਈ ਵਾਰੀ ਪਾਰਟੀਆਂ ਵਿੱਚ ਮਿਲਦੇ ਹੋਣਗੇ, ਕਦੇ ਉਹਨੂੰ ਪੁੱਛਿਆ ਤਾਂ ਕਰੋ ਵੀ ਅਸੀਂ ਮਦਦ ਕਰ ਲੱਗੇ ਹੈ, ਇਹ ਸਿਆਪਾ ਇੰਨਾ ਖੜਾ ਕੀਤਾ ਦੇਸ਼ ਕੌਮ ਦੇ ਵਿੱਚ, ਪਤਾ ਨਹੀਂ ਇਹਦਾ ਕੀ ਭਾਂਬੜ ਮੱਚੀ, ਤਾਂ ਰੱਬ ਜਾਣੇ ਕੁਝ ਕਿਹਾ ਨਹੀਂ ਜਾ ਸਕਦਾ ਸਮੇਂ ਤੋਂ ਪਹਿਲਾਂ। ਪਰ ਇਹਨਾਂ ਤਾਂ ਪੁੱਛਿਆ ਕਰੋ ਕੋਲੋਂ ਸਤਿਗੁਰੂ ਦੇ ਮਹਾਂਬਲੀ ਜੋਧ ਜੋਗੀ ਪ੍ਰੀਤਮਨੀ ਨੇ ਨੀਰੀ ਤੇ ਪੀਰ ਦੀਆਂ ਦੋ ਤਲਵਾਰਾਂ ਪਹਿਨ ਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਾਰ ਛੱਕੇ ਸ਼ਰਾਬ ਤੇ ਜਾਲਮਾਂ ਨੂੰ ਤੋਵਾ ਤੋਵਾ ਕਰਵਾ ਦਿੱਤੀ। ਆਪਾਂ ਉਸ ਗੁਰੂ ਦੇ ਸਿੱਖ ਹੈ। ਸੱਤਵੇਂ ਪਾਤਸ਼ਾਹ ਨੇ ਕੰਗਾਲਾਂ ਨੂੰ ਰਾਜ ਦਿੱਤਾ ਹੈ, ਅੱਠਵੇਂ ਪਾਤਸ਼ਾਹ ਨੇ ਪਲੇਗ ਦੀਆਂ ਬਿਮਾਰੀਆਂ ਹਟਾ ਦਿੱਤੀਆਂ ਤੇ ਅਨਪੜ੍ਹਾਂ ਤੋਂ ਕਥਿਆ ਕਰਵਾ ਦਿੱਤੀ, ਅਨਪੜ੍ਹਾਂ ਤੋਂ ਬਲਕਿ ਅਨਪੜ੍ਹ ਦੀ ਗੂੰਗਿਆਂ ਤੋਂ ਲੋਲੇ ਲੰਗੜਿਆਂ ਤੋਂ ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਛੱਜੂ ਝਾੜ ਤੋਂ ਗੀਤਾ ਦੇ ਅਰਥ ਕਰਵਾ ਦਿੱਤੇ ਤੇ ਲਾਲ ਨਾਵੇਂ ਪੰਡਿਤ ਨੂੰ ਨਿਰੁੱਤਰ ਕਰ ਦਿੱਤਾ। ਨੌਵੇਂ ਪਾਤਸ਼ਾਹ ਨੇ ਤਿਰਕ ਟੋਪੀ ਤੇ ਜੰਨੂ ਵਾਸਤੇ ਸ਼ਹੀਦੀ ਦਿੱਤੀ ਤੇ ਦਸਵੇਂ ਪਾਤਸ਼ਾਹ ਨੇ ਜੋ ਕਰਤੱਵ ਕੀਤੇ ਉਹ ਕੌਣ ਜਿਹੜਾ ਕਥਨ ਕੇ ਦੁਨੀਆਂ ਦੇ ਕਥਨ ਕਰਕੇ ਦੁਨੀਆਂ 'ਚ ਕੋਈ ਕਵੀ ਦੱਸ ਸਕੇ। ਆਪਾਂ ਉਸ ਗੁਰੂ ਦੇ ਪੁੱਤਰ ਹਾਂ ਜਿਸ ਗੁਰੂ ਨੇ 10 ਲੱਖ ਦੇ ਘੇਰੇ ਵਿੱਚੋਂ ਤਾੜੀ ਮਾਰ ਕੇ ਕਿਹਾ ਸੀ ਹਿੰਦ ਦਾ ਪੀਰ ਚੱਲਿਆ ਹੈ, ਜੇ ਕਿਸੇ ਤੋਂ ਭਾਈ ਜਗਾਰਾ ਵੀ ਕਿਸੇ ਟਾਈਮ ਤੇ ਚੰਗਾ ਫਸਦਾ ਹੈ। ਸੋ 10 ਲੱਖ ਦੇ ਘੇਰੇ ਵਿੱਚੋਂ ਚੱਲੇ ਹਾਂ ਅਸੀਂ, ਜੇ ਕਿਸੇ ਨੇ ਫੜਨਾ ਤੇ ਫੜ ਲਵੋ, ਕਿਹਾ ਸਾਰੀ ਦੁਨੀਆਂ ਇਸ ਇਤਿਹਾਸ ਤੋਂ ਜਾਣੂ ਚਮਕੌਰ ਸਾਹਿਬ ਦੇ ਜੰਗ ਤੋਂ। ਕੋਈ ਬੰਦਾ ਸਿੱਖ ਨਹੀਂ ਭੁੱਲਿਆ, ਦੂਜਾ ਕੋਈ ਭੁੱਲਿਆ ਹੋਵੇ ਤੇ ਭੁੱਲਿਆ ਹੋਵੇ, ਪਰ ਅੱਜ ਦੇ ਜਿੰਨੇ ਦੇਹਧਾਰੀ ਹੈ 10 ਲੱਖ ਦੇ ਘੇਰੇ ਵਿੱਚੋਂ ਨਿਕਲਣਾ ਤਾਂ ਬੜੀ ਦੂਰ ਦੀ ਗੱਲ ਹੈ। ਇਹਨਾਂ ਨੂੰ ਕਹੋ ਵੀ ਇੱਕ ਵਾਰੀ ਭਵਨ ਚੋਂ ਕਹਿ ਕੇ ਨਿਕਲ ਜਾਣ, ਅਸੀਂ ਫਲਾਣੇ ਪਾਸੇ ਚੱਲੇ ਹਾਂ, ਸ਼ਾਮ ਨੂੰ ਮੁੜ ਕੇ ਭਵਨ 'ਚ ਆ ਜਾਣ ਤੇ ਮੰਨ ਲਾਂਗੇ ਵੀ ਕੋਈ ਮਾੜੀ ਮੋਟੀ ਹਾਏ ਅਣਖ ਤੇ ਰੜਕ। ਕਿੱਥੇ ਗੁਰੂ 10 ਲੱਖ ਦੇ ਘੇਰੇ ਚੋਂ ਕੱਲਾ ਨਿਕਲਦਾ ਤਾੜੀ ਮਾਰ ਕੇ, ਤੇ ਕਿੱਥੇ ਅੱਜ ਵਾਇਰਲੈਸ ਤੇ ਮੋਟਰ ਪੁਲਿਸ ਦੀ ਤੋਂ ਬਿਨਾਂ ਗੁਰੂ ਬਾਹਰ ਨਹੀਂ ਨਿਕਲਦਾ ਗਾ। ਕਿੰਨਾ ਫਰਕ ਪੈ ਗਿਆ ਧਰਤੀ ਤੇ ਆਕਾਸ ਨਾਲੋਂ ਵੀ ਵੱਧ। ਗੁਰੂ ਕੇ ਪਿਆਰੋ, ਸਤਿਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਿਆ ਕਰੋ। ਚੋਟੀ ਪ੍ਰੀਤ ਨੂੰ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਮੱਥਾ ਨਹੀਂ ਟੇਕਣਾ, ਭਾਵੇਂ ਕਿੰਨਾ ਵੱਡਾ ਕੋਈ ਸੰਤ ਤੇ ਸਾਧ ਹੋਵੇ। ਜੇ ਕੋਈ ਇੱਦਾਂ ਖੁੱਲੇ ਬੁਲਾਵੇ ਇੱਕ ਦੂਜੇ ਨੂੰ, ਕਰੇ ਇੱਕ ਦੂਜੇ ਦੇ ਮਗਰ ਲੱਗ ਕੇ ਆਪਣੇ ਜੀਵਨ ਬਰਬਾਦ ਨਹੀਂ ਕਰਨਾ। ਆ ਜਿਵੇਂ ਚੱਲ ਰਿਹਾ ਹੈ ਅਰਾਲਾ ਸਵਾਮੀ ਹੈ ਜਾਂ ਹੋਰ ਦੂਜੇ ਤੀਜੇ ਹਨ, ਕਈ ਕਹਿੰਦੇ ਜੀ ਇਹ ਤਾਂ ਜਦੋਂ ਆਉਂਦਾ ਇਹਨਾਂ ਦੀ ਨਿੰਦਿਆ ਕਰਨ ਤੇ ਜ਼ੋਰ ਹੁੰਦਾ ਹੈ, ਹੋਰ ਤਾਂ ਕੁਝ ਸੁਣਾਉਂਦਾ ਨਹੀਂ। ਉਹ ਭਰਾਵੋ ਸੁਣਾਉਣ ਦਾ ਟਾਈਮ ਹੀ ਨਹੀਂ, ਹੋਰ ਕੋਈ ਟਾਈਮ ਹੀ ਅੱਜ ਇਹਨਾਂ ਚੀਜ਼ਾਂ ਦਾ। ਅਰਾਲਾ ਸਵਾਮੀਆਂ ਦਾ ਕੋਈ ਚੇਲਾ ਚਾਟਣਾ ਹੋਵੇ, ਉਹਨੂੰ ਕਦੇ ਪੁੱਛੋ ਵੀ ਤੁਹਾਡੇ ਗੁਰੂ ਦੇ ਅੱਖਰਾਂ ਦਾ ਅਰਥ ਕੀ ਹੈ, ਤਾਂ ਉਹ ਅਰਥ ਕਰਦੇ ਕਿ ਰਾਹ ਦਾ ਨਾਮ ਹੈ ਰੂਹ ਦਾ ਤੇ ਸਵਾਮੀ ਨਾਮ ਹੈ ਮਾਲਕ ਦਾ। ਜਿਹੜਾ ਰੂਹ ਦਾ ਮਾਲਕ ਹੋਵੇ ਉਹਨੂੰ ਅਸੀਂ ਰਾਹ ਦਾ ਸਵਾਮੀ ਕਹਿੰਦੇ ਹਾਂ। ਮੰਨ ਲਓ ਉਹਨਾਂ ਦੇ ਮਗਰ ਲੱਗ ਜਾਓ 2 ਮਿੰਟ ਵਾਸਤੇ, ਵਿਚਾਰ ਜੋ ਕਰਨੀ ਆਪਾਂ। ਰੂਹ ਦਾ ਮਾਲਕ ਉਹ ਹੁੰਦਾ ਹੈ, ਜਿਵੇਂ ਹੁਣ ਆਪਾਂ ਇੱਥੇ ਇਕੱਠੇ ਹੋਏ ਬੈਠੇ ਹਾਂ, ਆਪਣੀ ਰੂਹ ਨੂੰ ਹੋਵੇ ਕੋਈ ਤਕਲੀਫ ਦੁੱਖ ਹੋਵੇ ਤੇ ਰੂਹ ਆਪਣੀ ਕਰੇ ਫਰਿਆਦ ਤੇ ਰੂਹ ਦਾ ਮਾਲਕ ਬੈਠਾ ਹੋਵੇ ਇੱਥੇ ਪੰਜਾਬ ਵਿੱਚ, ਉਹ ਇੱਥੇ ਬੈਠਿਆ ਆ ਕੇ ਰੂਹ ਦੀ ਰੱਖਿਆ ਕਰੇ ਤੇ ਦੁੱਖ ਤੋਂ ਛੁਡਾਵੇ, ਉਹਨੂੰ ਰਾਹ ਦਾ ਸਵਾਮੀ ਕਹੀਦਾ। ਆਪਾਂ ਇੱਕ ਸਾਖੀ ਪੜ੍ਹ ਕੇ ਮੁੜ ਕੇ ਕਥਾ ਕਰਨੀ ਸ਼ਬਦ ਦੀ। ਰਾਹ ਦਾ ਸਵਾਮੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਉੱਥੇ ਬਾਬਾ ਬਕਾਲਾ ਨੇੜੇ ਉਹਨਾਂ ਰਾਹ ਦਾ ਸਵਾਮੀਆਂ ਦੇ ਨਾਲ ਹੀ, ਥੋੜ੍ਹੀ ਵਾਟ ਕੋਈ ਬਹੁਤੀ ਵਿੱਥ ਨਹੀਂ। ਰੂਹ ਦੇ ਮਾਲਕ ਬੈਠੇ ਆ ਬਾਬੇ ਬਕਾਲੇ 'ਚ ਤੇ ਰੂਹ ਫਰਿਆਦ ਕਰਦੀ ਆ ਸਮੁੰਦਰ 'ਚ ਮੱਖਣ ਸ਼ਾਹ ਦੇ ਰੂਪ 'ਚ। ਮੱਖਣ ਸ਼ਾਹ ਦਾ ਜਹਾਜ਼ ਡੁੱਬਣ ਲੱਗਾ, ਸਾਰੀ ਦੁਨੀਆਂ ਜਾਣਦੀ ਇਸ ਚੀਜ਼ ਨੂੰ, ਤੇ ਰੂਹ ਨੇ ਕੀਤੀ ਫਰਿਆਦ, ਤੇ ਫਰਿਆਦ ਵੀ ਕਿਹੋ ਜਿਹੀ ਕੀਤੀ ਹੈ ਕਿ ਹੇ ਰਾਹ ਦਾ ਸਵਾਮੀ ਜੀ, ਮੈਨੂੰ ਇਹ ਵੀ ਪਤਾ ਵੀ ਤੁਸੀਂ ਹੋ ਕੌਣ ਹੋ, ਹੁਣ ਤਾਂ ਨਾਂ ਲੈ ਦਿੰਦੇ ਨਾ ਫਲਾਨਾ ਸਿਉਂ ਹੈ। ਉਹ ਰੂਹ ਦੇ ਰੂਹ ਜਿਹੜਾ ਫਰਿਆਦ ਕਰਨ ਵਾਲੀ ਰੂਹ ਹੈ, ਉਹਨੂੰ ਕੋਈ ਪਤਾ ਨਹੀਂ ਰੂਹ ਦਾ ਮਾਲਕ ਕੌਣ, ਉਹਦਾ ਨਾਂ ਕੀ ਹੈ। ਬੇਨਤੀ ਕੀਤੀ ਕਿ ਹੇ ਰੂਹ ਦੇ ਮਾਲਕ ਰਾਹ ਦਾ ਸਵਾਮੀ, ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਦੇ ਮਾਲਕ, ਮੈਨੂੰ ਕੋਈ ਪਤਾ ਨਹੀਂ ਤੁਸੀਂ ਕੌਣ ਹੋ, ਪਰ ਮੈਨੂੰ ਇਹ ਨਿਸ਼ਚਾ ਕਿ ਤੁਸੀਂ ਰੂਹ ਦੇ ਮਾਲਕ ਹੋ, ਜਿੱਥੇ ਕੋਈ ਯਾਦ ਕਰਦਾ ਉੱਥੇ ਪਹੁੰਚਦੇ ਹੋ। ਸੱਚੇ ਪਾਤਸ਼ਾਹ ਮੈਂ ਤੁਹਾਡਾ ਪੁਜਾਰੀ ਸੇਵਕ, ਤੁਸੀਂ ਮੇਰੀ ਰੂਹ ਦੇ ਮਾਲਕ, ਮੈਂ ਚੇਤੇ ਕਰਦਾ ਮੇਰਾ ਜਹਾਜ਼ ਬੰਨੇ ਲਾ ਲਓ, ਮੈਂ 500 ਮੋਹਰ ਭੇਟਾ ਕਰਾਂਗਾ। ਇੰਨੇ ਵਿੱਚੋਂ ਹਰ ਕੋਈ ਉੱਠ ਕੇ ਦੱਸਣ ਵਾਲਾ ਜਿਹੜਾ ਟੈਲੀਫੋਨ ਕੀਤਾ ਹੋਵੇ, ਮੱਖਣ ਸ਼ਾਹ ਨੇ ਜਾਂ ਵਾਇਰਸ ਭੇਜੀ ਹੋਵੇ, ਰੂਹ ਦੀ ਵਾਇਰਸ ਜ਼ਰੂਰ ਗਈ ਹੈ ਤੇ ਰੂਹ ਦੇ ਮਾਲਕ ਰਾਹ ਦਾ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਣੀ ਫਰਿਆਦ, ਤਾਂ ਚੋਜੀ ਪ੍ਰੀਤਮੀ ਨੇ ਪੁਕਾਰ ਸੁਣ ਕੇ ਆਪਣਾ ਮੋਢਾ ਲਾ ਕੇ ਕੰਧਾ ਲਾ ਕੇ
ਗੁਰੂ ਕੇ ਪਿਆਰੋ ਜਹਾਜ਼ ਬੰਨੇ ਲਾ ਦਿੱਤਾ, ਦੱਸੋ ਰਾਹ ਦਾ ਸਵਾਮੀ ਹਨ ਕਿ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ? ਰੂਹ ਨੇ ਫਰਿਆਦ ਕੀਤੀ ਹੈ, ਤਾਂ ਹੀ ਮਾਲਕ ਬਣੇ ਨਾ ਰੂਹ ਦੇ। ਤੇ ਅੱਜ ਵਾਲਿਆਂ ਨੂੰ ਭਲਾ ਕਹੋ ਕਿ ਬਿਆਸ ਵਾਲਿਆਂ ਨੂੰ ਕਿ ਬਾਬਾ ਜੀ ਅਸੀਂ ਜਿੰਨਾ ਟਾਟਾ ਬੈਠੇ ਇੱਥੇ, ਮੈਨੂੰ ਪਤਾ ਲੱਗਾ 40,000 ਦੇ ਲਗਭਗ 10 ਦੇ ਫੈਕਟਰੀ 'ਚ ਕੰਮ ਕਰਦੇ, ਹੋ ਸਕਦਾ ਵੱਧ ਘੱਟ ਹੋਣ ਥੋੜ੍ਹੇ ਘਣੇ। ਉਹਨਾਂ ਨੂੰ ਕਹੋ ਵੀ ਸਾਰੇ ਰਾਹ ਦਾ ਸਵਾਮੀ ਅਸੀਂ ਬਣ ਜਾਵਾਂਗੇ, ਪਰ ਸਾਡੀ ਇੱਕ ਗੱਲ ਜ਼ਰੂਰ ਮੰਨੋ, ਸਾਡੇ ਰਾਹ ਦਾ ਸਵਾਮੀ ਰੂਹ ਦੇ ਮਾਲਕ ਨੇ ਕੀਤਾ। ਜਹਾਜ਼ ਬੰਨੇ ਸੈਂਕੜੇ ਮਣ, ਹਜ਼ਾਰਾਂ ਮਣ ਪੱਕੇ ਦਾ, ਅਤੇ ਬਾਬਾ ਜੀ ਤੁਹਾਡੀ ਧੌਣ 'ਤੇ 2 ਬੋਰੀਆਂ ਰੱਖਾਂਗੇ, ਭਰ ਕੇ ਮਿੱਟੀ ਦੀਆਂ ਜਾਂ ਖੰਡ ਦੀਆਂ ਰੱਖ ਲਓ, ਭਲਾ ਮਿਠਾਸ ਲੱਗੀ ਰਹੇ। ਅਤੇ ਜੇ ਤਾਂ ਤੁਸੀਂ ਬਿਆਸ ਬੰਨੇ ਕਰ ਦਿੱਤੀਆਂ ਮੋਢੇ ਨਾਲ, ਅਤੇ ਫਿਰ ਤਾਂ ਤੁਸੀਂ ਸਾਡੇ ਗੁਰੂ ਅਤੇ ਅਸੀਂ ਤੁਹਾਡੇ ਚੇਲੇ। ਅਤੇ ਜੇ ਬਾਬਾ ਜੀ ਧੌਣ 'ਤੇ ਰੱਖੀਆਂ 2 ਬੋਰੀਆਂ ਅਤੇ ਬਿਆਸ ਦੇ ਵਿੱਚ ਹੀ ਡੁੱਬ ਕੇ ਮਰ ਗਏ, ਫਿਰ 4 ਮਣ ਲੱਕੜਾਂ ਲਾ ਦਿਓ। ਇਹ ਨਹੀਂ ਕਿ ਮਨ ਘੜਤ ਗੱਲਾਂ ਦਾ ਜੋਸ਼ ਨਾਲ ਮੈਂ ਕਹੀ ਜਾਂਦਾ, ਜੇ ਅਸਲੀਅਤ ਨਹੀਂ ਤਾਂ ਦੱਸ ਦਿਓ। ਅਤੇ ਸਿੰਘੋ ਇੰਨੇ ਲਕੀਰ ਦੇ ਫਕੀਰ ਬਣ ਗਏ ਆ, ਇੱਟ ਚੁੱਕਰੀਆ ਤੇ ਗੁਰੂ ਨਿਕਲਦਾ, ਟੋਆ ਪੁੱਟੀਆਂ ਦੇ ਭਾਗਾਂ ਨਾਲ ਕਿਤੋਂ ਕਿਤੇ ਚੇਲਾ ਲੱਭਦਾ। ਜੇ ਪੁੱਛੀਏ ਕੀ ਕਾਰਨ, ਕਹਿੰਦੇ ਜੀ ਸਾਡਾ ਖਿਆਲ ਆ ਗੁਰੂ ਬਣ ਕੇ ਵੇਖ ਲਈਏ, ਜੇ ਤਾਂ ਦੁਕਾਨ ਚੱਲ ਪਈ ਤੇ ਵਾਹ ਭਲੀ, ਨਹੀਂ ਫਿਰ ਚੇਲਾ ਤਾਂ ਵੱਟ ਤੇ ਪਿਆ, ਤਾਂ ਇਹ ਤਾਂ ਕਿਤੇ ਗਿਆ ਨਹੀਂ, ਉਹ ਮਰਜ਼ੀ ਬਣ ਜਾਈਏ। ਕੇ ਸਿੰਘੋ ਆਪਾਂ ਇਹੋ ਜਿਹੇ ਰਹਿਣਾ ਸਾਰਿਆਂ ਨੇ, ਕੋਈ ਆਪਾਂ ਨੂੰ ਅਕਲ ਨਹੀਂ, ਇੰਨਾ ਪੜ੍ਹੇ ਹੈ, ਫੈਕਟਰੀਆਂ 'ਚ ਕੰਮ ਕਰਦੇ ਹਾਂ, ਵਰਕਸ਼ਾਪਾਂ 'ਚ ਕਰਦੇ ਹਾਂ, ਹੋਰ ਥਾਵਾਂ ਥਾਵਾਂ 'ਤੇ ਕੰਮ ਕਰਦੇ ਹੈ, ਆਪਣੀ ਕਾ ਕਮਾਉਂਦੇ ਹੋ ਅਤੇ ਕਮਾਓ, ਸਤਿਗੁਰੂ ਜੀ ਹੋਰ ਵੀ ਦੇਵੇ, ਪਰ ਇਹ ਮਤਲਬ ਤਾਂ ਨਹੀਂ ਮਾਇਆ ਲੈ ਕਰਕੇ ਅਤੇ ਮਾਇਆ ਦੇ ਕੀੜੇ ਬਣ ਕੇ ਦੇਹ ਧਾਰੀਆਂ ਨੇ ਚੇਲੇ ਬਣੀ ਜਾਣਾ। ਸਿੰਘੋ ਤਿਆਰ ਪ੍ਰਤਿਆਰ ਕਰੋ, ਆ ਜਿਹੜਾ ਕਹਿੰਦੇ ਨੇ ਕਿ ਸਿੱਖ ਜਿਹੜੇ ਹੈ ਇਹ ਆਟੇ 'ਚ ਕਿ ਲੂਣ ਦੀ ਤਰ੍ਹਾਂ, ਸ਼ੁਕਰ ਹੈ ਕੋਈ ਹੋਰ ਨਹੀਂ ਕਹਿ ਦਿੱਤਾ, ਲੂਣ ਤਾਂ ਹਨ ਪਰ ਕਿਹੜਾ ਦੁਨੀਆ ਦਾ ਬੰਦਾ ਜਿਹੜਾ ਲੂਣ ਤੋਂ ਬਿਨਾਂ ਸਾਰਦਾ ਹੈ। ਨਿੱਤ ਦਾਲ 'ਚ ਪਾਉਣਾ ਪੈਂਦਾ, ਸਬਜ਼ੀ 'ਚ ਨਾ ਪਾਈਏ ਸਵਾਦ ਹੀ ਨਹੀਂ ਬਣਦੀ। ਅਤੇ ਆਟੇ ਦੇ ਵਿੱਚ ਲੂਣ ਦੀ ਤਰ੍ਹਾਂ, ਅਤੇ ਫਿਰ ਲੂਣ ਬਿਨਾਂ ਕੋਈ ਸਵਾਦ ਦੀ ਚੀਜ਼ ਬਣਦੀ, ਮਿੱਠਾ ਖਾ ਲਓ ਮੂੰਹ ਮੁੜ ਜਾਓ, ਪਰ ਲੂਣ ਨਿੱਤ ਖਾਣਾ ਪਊਗਾ। ਅਤੇ ਲੂਣ ਨੂੰ ਪਾ ਦਈਏ ਪਾਣੀ 'ਚ, ਇਹ ਘੁੱਟ ਭਰਾਂਗੇ ਅਤੇ ਪਾਣੀ ਦੇ ਵਿੱਚ ਵੱਖਰੇ ਸਵਾਦ ਆਪਣਾ ਵਿਖਾਓ, ਇਹ ਬਣਾਇਆ ਵੀ ਵੱਖਰਾ ਹੀ ਹੈ। ਅੱਜ ਆ ਅਖਬਾਰਾਂ 'ਚ ਉੱਡਦੀਆਂ ਫਿਰਦੀਆਂ ਗੱਲਾਂ, ਅਗਲੇ ਸਿੱਖ ਵੱਖਰੀ ਕੌਮ ਕਹਿਣਾ ਕਿ ਗਦਾਰਪੁਣ, ਸਿੱਖਾਂ ਨੂੰ ਅੱਡਰਿਆਂ ਮੰਨਣਾ ਕਿ ਗਦਾਰਪੁਣਾ, ਇਹ ਪਤਾ ਨਹੀਂ ਕਿਹੜੇ ਇਤਿਹਾਸ 'ਚੋਂ ਲੈ ਲਿਆ। ਕਰਗੀ ਧਰਤਾ ਕਹਿੰਦੇ ਜਾਵਲਾ ਖਾਲਸਾ ਰਹਿ ਨਿਆਰਾ, ਤਾਵਲਾ ਤੇਜ ਦੀ ਉਹ ਮੈਂ ਸਾਰਾ, ਜਾਵੇਗਾ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤੁਸੀਂ ਪੜ੍ਹੇ ਲਿਖੇ ਸੱਜਣ ਨਿਆਰੇ ਅੱਖਰ ਦੇ ਅਰਥ ਦੱਸੋਗਾ ਭਲਾ ਕੀ ਹੁੰਦੇ ਹੈ? ਭਾਈ ਗੁਰਦਾਸ ਦੀ ਬਾਣੀ ਕਦੇ ਪੜ੍ਹੀ ਹੈ? ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਸਾਦ ਕਹਿੰਦੇ ਹਨ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ 'ਚ ਨਾਨਕ ਨਿਰਮਲ ਪੰਥ ਚਲਾਇਆ। ਕੌਣ ਕਹਿੰਦੇ ਆਪਾਂ ਵੱਖਰੇ ਨਹੀਂ? ਆਪਣੀ ਰਹਿਤ ਵੱਖਰੀ, ਮਰਿਆਦਾ ਵੱਖਰੀ, ਚਾਲ ਚੱਲਣ ਵੱਖਰਾ। ਉਹ ਅਫਸੋਸ ਇਸ ਗੱਲ ਦਾ ਹੈ, ਜੇ ਤਾਂ ਸਿੱਖ ਕਹਿੰਦਾ ਮੈਨੂੰ ਸਿੱਖ ਕਹਿ ਲਓ ਤਾਂ ਫਿਰਕਾ ਪ੍ਰਸਤ, ਅਤੇ ਜੇ ਹਿੰਦੂ ਕਹਿੰਦਾ ਮੈਨੂੰ ਹਿੰਦੂ ਕਹਿ ਲਓ ਤਾਂ ਫਿਰ ਉਹ ਕੌਮੀ ਪ੍ਰਸਤ। ਇਹਨਾਂ ਵਿਤਕਰਾ ਕਿਉਂ? ਕਾਰਨ ਕੀ ਹੈ ਕਿ ਅਸੀਂ ਸਿੱਖ ਇੱਕ ਥਾਂ ਨਹੀਂ। ਕੌਣ ਕਹਿੰਦਾ ਸਿੱਖ ਵੱਖਰੇ ਨਹੀਂ? ਆਪਾਂ ਜਿੰਨੇ ਬੈਠੇ ਆਪਣੀ ਟੋਪੀ ਹੈ ਕਿਸੇ ਦੇ, ਸੁੰਦਰ ਦਸਤਾਰਾਂ ਸਜਾਈਆਂ, ਅਤੇ ਹਿੰਦੂ ਵੀਰ ਦੇ ਸਿਰ 'ਤੇ ਟੋਪੀ ਹੈ, ਸਿੱਖ ਦੇ ਸਿਰ 'ਤੇ ਜੂੜਾ, ਹਿੰਦੂ ਦੇ ਸਿਰ 'ਤੇ ਬੋਧੀ ਹੈ, ਸਿੱਖ ਦੇ ਗਾਤਰੇ ਕਿਰਪਾਨ ਹੈ, ਹਿੰਦੂ ਦੇ ਗਾਤਰੇ ਤਿਲਕ ਹੈ, ਆ ਵਾਹਿਗੁਰੂ ਜੰਨੂ ਹੈ, ਸਿੱਖ ਦੇ ਗੁਰੂ ਕੇ ਪਿਆਰੋ ਸੁੰਦਰ ਦੜ ਹੈ, ਅਤੇ ਹਿੰਦੂ ਵੀਰ ਦਾ ਹਦਵਾਣੇ ਵਰਗਾ ਹੈ, ਮੂੰਹ ਸਿਰ ਮੁੰਨਿਆ ਹੋਇਆ ਨਾ, ਅਤੇ ਸਿੱਖ ਨੇ ਕੜਾ ਪਹਿਨਣਾ, ਹਿੰਦੂ ਵੀਰ ਨੇ ਬੰਗ ਪਹਿਨਣੀ ਹੈ, ਸਿੱਖ ਨੇ ਖੰਡੇ ਬਾਟੇ ਦਾ ਉਮਰ ਛਕਣਾ, ਹਿੰਦੂ ਵੀਰ ਨੇ ਸ਼ਿਵਲਿੰਗ ਦੀ ਦਸਤ ਬੋਸੀ ਲੈਣੀ ਹੈ। ਦੱਸੋ ਕਿਵੇਂ ਆਪਣੀ ਚਾਰ ਰਲੂਗੀ? ਕੌਣ ਕਹਿੰਦੇ ਵੱਖਰੇ ਨਹੀਂ? ਅਸੀਂ ਗਏ ਸੀ ਇੰਟਰਵਿਊ ਲੈਣ ਉੱਥੋਂ ਦਿੱਲੀ ਤੋਂ, ਉਹਨਾਂ ਨੇ ਸਵਾਲ ਹੀ ਉੱਥੋਂ ਸ਼ੁਰੂ ਕੀਤਾ ਸੀ, ਕਹਿਣ ਲੱਗੇ ਤੁਸੀਂ ਵੱਖਰੇ ਹੋ ਕੇ ਇਕੱਠੇ, ਵੱਖਰੇ ਹੋ ਕੇ ਇਕੱਠੇ ਹੋ, ਇਹ ਗੱਲ ਗੁਰੂ ਕੇ ਪਿਆਰੋ ਉਹਨਾਂ ਨੇ ਕਹੀ। ਮੈਂ ਬੇਨਤੀ ਕੀਤੀ ਸੀ ਵੀ ਅਸੀਂ ਵੱਖਰੇ ਨਹੀਂ, ਪਰ ਸਾਨੂੰ ਵੱਖਰੇ ਕੀਤਾ ਜਾ ਰਿਹਾ। ਉਹ ਕਹਿਣ ਲੱਗੇ ਵੀ ਇਹ ਕਾਰਨ ਕੀ ਹੈ ਵੀ ਵੱਖਰੇ ਕਿਉਂ ਕੀਤਾ ਜਾ ਰਿਹਾ ਤੁਹਾਨੂੰ? ਉਹ ਕਹਿੰਦੇ ਤੇਰਾ ਸੈਰੇਮੋਨੀ ਕਰਕੇ ਤਾਂ ਨਹੀਂ ਉਹ ਕਰ ਲੱਗਿਆ ਤੂੰ ਵੀ? ਉਹਨਾਂ ਨੇ ਪੁੱਛਿਆ ਸੀ ਵੀ ਤੁਹਾਨੂੰ ਵੱਖਰੇ ਕੌਣ ਕਰਦਾ? ਮੈਂ ਬੇਨਤੀ ਕੀਤੀ ਸੀ ਤੁਸੀਂ ਆਪ ਕਰ ਰਹੇ ਹੈ। ਕਹਿਣ ਲੱਗੇ ਅਸੀਂ ਕਦੇ ਕਿਸੇ ਨੂੰ ਵੱਖਰੇ ਨਹੀਂ ਕੀਤਾ, ਅਸੀਂ ਇਕੱਠੇ ਰੱਖਦੇ ਹਾਂ। ਦਾਸ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਵੱਖਰਾ ਕਰ ਰਹੇ ਹੋ, ਅਸੀਂ ਵੱਖਰੇ ਹੋ ਨਹੀਂ ਰਹੇ, ਕਹਿਣਗੇ ਸਾਨੂੰ ਇਹ ਪ੍ਰਸ਼ਨ ਉੱਤਰੀ ਕਰੀ ਜਾਣਾ, ਗਾਹ ਤਾਂ ਦੱਸ ਕੇ ਆਵਾਂ। ਮੈਂ ਬੇਨਤੀ ਕੀਤੀ ਕ੍ਰਿਸ਼ਨ ਭਗਵਾਨ ਦੇ ਕੋਈ ਕੇਸ ਮੁੰਨੇ ਵਿਖਾਓ, ਰਾਮ ਚੰਦਰ ਦੇ ਕੇਸ ਮੁੰਨੇ ਕੋਈ ਸਿੱਧ ਕਰ ਦਿਓ, ਮੁਹੰਮਦ ਦੇ ਕੇਸ ਕੱਟੇ ਕੋਈ ਸਿੱਧ ਕਰ ਦਿਓ, ਇਬਰਾਹੀਮ ਦੇ ਕੇਸ ਮੁੰਨੇ ਕੋਈ ਸਿੱਧ ਕਰ ਦਿਓ, ਔਰ ਜੇ ਕਿਸੇ ਵੀ ਪੈਗੰਬਰ ਦੇ ਕੇਸ ਨਹੀਂ ਮੁੰਨੇ, ਤੁਸੀਂ ਦੱਸੋ ਕਿਹਦੇ ਆ ਜਿਨ੍ਹਾਂ ਨੇ ਕੇਸ ਮਨਾਏ ਹੈ। ਤੁਸੀਂ ਸਾਰੇ ਹਿੰਦੂ ਆਪਣੇ ਰਹਿਬਰਾਂ ਦੇ ਕਹਿਣ ਤੇ ਚੱਲੋ, ਰਹਿਤ ਮਰਜਾਇ ਪ੍ਰਪੱਕ ਹੋਵੋ, ਤੇ ਤੁਹਾਨੂੰ ਕੌਣ ਕਹਿੰਦਾ ਸਿੱਖ ਵੱਖਰੇ ਹੈ? ਰਹਿ ਸਿੱਖ ਜਾਣੇ, ਹਿੰਦੂ ਹੀ ਖਤਮ ਹੋ ਜਾਣ, ਜੋ ਕੇਸ ਤੇ ਦਾੜੀ ਰੱਖ ਰਹੇ ਟੈਂਟਾਂ ਹੀ ਮੁੱਕ ਜਾਵੇ
ਨੇ।
ਹੁਣ ਦੱਸੋ, ਰਾਮ ਚੰਦਰ ਦੇ ਕੇਸ, ਕ੍ਰਿਸ਼ਨ ਦੇ ਕੇਸ, ਈਸਾ ਦੇ ਕੇਸ, ਮੂਸੇ ਦੇ ਕੇਸ, ਇਬਰਾਹਿਮ ਦੇ ਕੇਸ, ਮੁਹੰਮਦ ਦੇ ਕੇਸ, ਦੱਸਾਂ ਗੁਰੂਆਂ ਦੇ ਕੇਸ, ਤੇ ਜੇ ਅਸੀਂ ਕਹਿੰਦੇ ਜੋ ਸਾਰਿਆਂ ਨੂੰ ਤਾਰਿਆਂ ਨੇ ਕੇਸ ਤੇ ਦੌੜਾ ਰੱਖੇ, ਤੁਸੀਂ ਵੀ ਰੱਖ ਲਓ, ਤੇ ਜੋ ਤੁਸੀਂ ਕੇਸ ਤੇ ਦੌੜਾ ਰੱਖ ਲਏ, ਤੁਹਾਨੂੰ ਹਿੰਦੂ ਕਹਿਣਾ ਕਿਸੇ ਨੇ? ਸਾਰੇ ਕਹਿਣਗੇ ਆਓ ਸਰਦਾਰ ਜੀ, ਮੂੰਹ ਮੁੰਨਿਆ ਹੋਵੇ, ਬੋਧੀ ਰੱਖੀ ਹੋਵੇ ਤੇ ਹਿੰਦੂ, ਸੁਨਤ ਕਰਵਾਈ ਹੋਵੇ ਤੇ ਤੁਰਗ, ਕੇਸ ਦੌੜਾ ਸਾਬਤ ਹੋਵੇ ਤੇ ਸਿੱਖ ਤੇ ਸਰਦਾਰ, ਜੋ ਤੁਸੀਂ ਰੱਖ ਲਿਆ ਤੇ ਅਸੀਂ ਕਹਿਣ ਹਟ ਜਾਵਾਂਗੇ, ਅਸੀਂ ਵੱਖਰੇ, ਤੁਹਾਨੂੰ ਕਦੋਂ ਕਿਹਾ ਅਸੀਂ ਵੱਖਰੇ ਹੈ? ਤੁਸੀਂ ਰੱਬ ਦੀ ਦਿੱਤੀ ਇਮਾਨਤ 'ਚ ਖਿਆਨਤ ਪਾ ਕੇ ਫਿਰ ਵੀ ਆਪਣੇ ਆਪ ਨੂੰ ਫਕਰ ਕਰਦੇ, ਮਾਣ ਕਰਦੇ ਹਾਂ। ਅਸੀਂ ਪਰਮੇਸ਼ੁਰ ਦੀ ਦਿੱਤੀ ਇਮਾਨਤ ਨੂੰ ਸੰਭਾਲ ਕੇ ਕਹਿੰਦੇ ਫਕਰ ਕਰਦੇ ਹਾਂ, ਅਸੀਂ ਦਿੱਤੀ ਹੋਈ ਇਮਾਨਤ ਨੂੰ ਸੰਭਾਲਣ ਵਾਲਿਆਂ ਤੇ ਤੁਹਾਡੀ ਨਫ਼ਰਤ ਹੈ, ਤੇ ਤੁਸੀਂ ਜਿਹੜੇ ਬੇਗੈਰਤੀ ਹੋਏ ਫਿਰਦੇ, ਤੁਸੀਂ ਕਹਿੰਦੇ ਅਸੀਂ ਫਿਰਕਾ ਪ੍ਰਸਤ ਨਹੀਂ। ਇਹ ਦੱਸੋ ਅਸੂਲ ਹੈ, ਇਹਨੂੰ ਕਹਿੰਦੇ ਬਿਠਾ ਕੇ ਤਾਂ ਪੁੱਛੋ, ਖਿਆਲ ਦੇਣ, ਕਹਿੰਦੇ ਦਲੀਲਾਂ ਤਾਂ ਦਿਓ ਆਪਣੀਆਂ, ਪਤਾ ਤਾਂ ਲੱਗੇ ਕੋਈ ਉੱਤਰ ਦੇਣ, ਤੇ ਜਦੋਂ ਕਰੇਗਾ ਪ੍ਰਚਾਰ, ਉਦੋਂ ਕਹਿੰਦੇ ਕਹਿੰਦੇ ਪਿੰਡਾਂ ਵਾਲਾ ਮਰ ਜਾਣੇ ਮਗਰੋਂ ਲੈ ਜਾ, ਤੇ ਸੌਖੇ ਹੋ ਜਾਈਏ, ਕੀ ਪਤਾ ਇੱਦੂ ਵੀ ਗਰਮ ਆ ਜਾਣਾ ਮਗਰੋਂ। ਇਹ ਕਿਹੜਾ ਕਦੇ ਜੱਦੀ ਜਾਇਦਾਦ ਸੇਵਾ ਕਰਨ ਵਾਲੇ ਦੀ ਹੈਗੀ ਹੈ? ਜਾਂ ਜਿਹਦੇ ਉੱਤੇ ਗੁਰੂ ਦੀ ਖੁਸ਼ੀ ਹੋਵੇ ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਆਹ 200 ਨਾਲ ਆ ਉਹਨੂੰ ਹੋਰ ਜੁੜ ਜਾਣੇ, ਕਿੰਨੇ ਕੁ ਨੂੰ ਮਾਰ ਲਓਗੇ? ਸੋ ਗੁਰੂ ਤੇ ਪਿਆਰੋ, ਬੇਨਤੀ ਕਰਾਂਗਾ ਤੁਹਾਡਿਆਂ ਚਰਨਾਂ ਵਿੱਚ, ਸ਼ਰਾਬ ਨਾ ਕਦੇ ਵੀ ਪੀਆ ਕਰੋ, ਜੇ ਪੀਣੀ ਹੈ ਤਾਂ ਫਿਰ ਰੱਜ ਕੇ ਪੀਆ ਕਰੋ, ਤੇ ਪੀਣੀ ਕਿਹੜੀ ਹੈ? ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਆਹ ਦੂਜੀ ਗੰਦੀ ਸ਼ਰਾਬ ਨਾ ਪੀਓ। ਪੀ ਕੇ ਕੀ ਹਾਲਤ ਹੈ? ਰੂੜੀਆਂ ਤੇ ਡਿੱਗਦੇ ਫਿਰਦੇ, ਧੀਆਂ ਭੈਣਾਂ ਦੀ ਅਜੇ ਤੱਕਦੇ ਹੈ, ਬੁਰੀ ਹਾਲਤ ਹੋ ਰਹੀ ਹੈ, ਕੁੱਤੇ ਮੂੰਹ ਤੇ ਧਾਰਾਂ ਮਾਰਦੇ, ਪੁਲਿਸ ਵੱਖਰਾ ਕੁੜਦੀ ਹੈ, ਧੀਆਂ ਭੈਣਾਂ ਦੀ ਅਜੇ ਤੱਕਦੇ, ਇਹ ਤੋਂ ਬਚੋ। ਅਸੀਂ ਸ਼ਰਾਬ ਤੋਂ ਕਿਸੇ ਨੂੰ ਹਟਾਉਂਦੇ ਨਹੀਂ, ਪਰ ਸੱਚੀ ਸ਼ਰਾਬ ਤੋਂ, ਝੂਠੀ ਤੋਂ ਜ਼ਰੂਰ ਰੋਕਦੇ ਹਾਂ। ਸੱਚੀ ਸ਼ਰਾਬ ਬਾਰੇ ਕੱਢਣ ਦਾ ਤਰੀਕਾ ਜਿਵੇਂ ਦੂਜੀ ਸ਼ਰਾਬ ਕੱਢੀ ਦੀ ਹੈ, ਇਸੇ ਤਰ੍ਹਾਂ ਗੁਰਮਤ ਦੀ ਸ਼ਰਾਬ ਵੀ ਕੱਢਣੀ ਹੈ, ਪਰ ਇਹ ਭਾਂਡੇ ਵੱਖਰੇ ਹੈ। ਜਿਵੇਂ ਘੜੇ 'ਚ ਪਾਣੀ ਪਾਈਦਾ, ਸੱਕ ਸੁੱਕ ਪਾ ਲਈਦਾ, ਕਈ ਅੰਗੂਰ ਪਾਉਂਦੇ ਵੀ ਸੁਗੰਧੀ ਆਉਂਦੀ ਰਹੇ, ਫਿਰ ਉਹਨੂੰ ਮਿੱਠੀ ਮਿੱਠੀ ਅੱਗ ਮੰਨੀ ਮਚਾਉਂਦੇ ਹਨ ਥੋੜ੍ਹੀ ਥੋੜ੍ਹੀ, ਫਿਰ ਬਟਣੀ ਉੱਪਰ ਮੂਧੀ ਮਾਰਦੇ, ਨਾਲ ਹੀ ਲਾਉਂਦੇ ਹੈ, ਗਿੱਲੀ ਲੀਰ ਲਪੇਟ ਕੇ ਉੱਪਰ ਲਾਉਂਦੇ, ਭਾਫ ਨਾ ਵੇਚਦੀ ਨਿਕਲ ਜਾਵੇ, ਫਿਰ ਬੋਤਲ 'ਚ ਪਾ ਕੇ ਪੀ ਕੇ ਫਿਰ ਕਮਲੇ ਹੁੰਦੇ ਹੈ। ਪਰ ਗੁਰਮਤ ਦੀ ਸ਼ਰਾਬ ਇਹੋ ਜਿਹੀ ਨਹੀਂ, ਗੁਰਮਤ ਦੀ ਸ਼ਰਾਬ ਹੈ ਕਿਉਂਕਿ ਧਨਾਸਰੀ ਮਹੱਲਾ ਪੰਜਵਾਂ, ਜਾ ਕੋ ਹਰ ਰੰਗ ਲਾਗੋ ਸੁਜੁਗਮ ਹੈ, ਸੋ ਕਹੀ ਆ ਤਾਂ ਸੂਰਾ ਪੰਗਤੀ ਹੈ, ਪਹਿਲੀ ਇਹਦੇ ਆਧਾਰ 'ਤੇ ਆਪਾਂ ਚੱਲਣਾ ਹੈ। ਸ਼ਰਾਬ ਪੀ ਕੇ ਕਈ ਕੰਦੋਲੀਆਂ ਢਾਉਂਦੇ, ਕਹਿੰਦੇ ਅਸੀਂ ਸੂਰਮੇ ਹੈ, ਕਈ ਧੀਆਂ ਭੈਣਾਂ ਦੀ ਤੱਕਦੇ ਕਹਿੰਦੇ ਸੂਰਮੇ ਹੈ, ਕਈ ਕਹਿੰਦੇ ਮੈਂ ਪੂਆ ਪੀਤਾ, ਦੂਜਾ ਕਹਿੰਦਾ ਮੈਂ ਅਜਗਾ ਪੀਤਾ, ਤੀਜਾ ਕਹਿੰਦਾ ਮੈਂ ਬੋਤਲ ਪੀ ਜਾਂਦਾ, ਕਈ ਨਿਕੰਮੇ ਪੰਜ ਪੰਜ ਪੀਣ ਵਾਲੇ ਵੀ ਹੈ ਨਾ, ਕਹਿੰਦੇ ਅਸੀਂ ਸੂਰਮੇ ਹੈ, ਪਰ ਨਹੀਂ ਬਦਮਾਸ਼ ਤੇ ਹੋਰ ਭੈੜੇ ਤਾਂ ਖਵਾ ਸਕਦੇ, ਸੂਰਮਾ ਤਾਂ ਗੁਰੂ ਕਾ ਸਿੱਖ ਹੁੰਦਾ ਹੈ। ਉਹਦੇ ਬਾਰੇ ਦੱਸਿਆ ਭਾਈ, ਜੇ ਸ਼ਰਾਬ ਪੀਣੀ ਹੈ ਤੇ ਗੁਰਮਤ ਦੀ ਪੀਆ ਕਰੋ। ਕਿਹੜੀ ਸ਼ਰਾਬ ਹੈ? ਗੁੜ ਕਰ ਗਿਆਨ ਧਿਆਨ ਕਰ ਧਾਵਾ ਬਚਨ ਕਹੇ ਹੈ, ਜਿਹੜਾ ਗਿਆਨ ਦੇ ਧਾਰ ਨਹੀਂ ਹੋਣਾ ਗੁੜ ਪਾਉਣਾ, ਜਿਹੜਾ ਪਰਮੇਸ਼ਰ ਧਿਆਨ ਜੋੜਨਾ ਧਾਵੇ ਦੇ ਫੁੱਲ ਪਾਉਣੇ ਅੰਗੂਰਾਂ ਦੇ ਥਾਂ, ਜਿਹੜੀ ਪ੍ਰੇਮਾ ਭਗਤੀ ਕਰਨੀ ਹੈ ਸੱਕ ਪਾਉਣਾ, ਜਿਹੜੀ ਭਾਵਨਾ ਕਰਨੀ ਹੈ ਭੱਠੀ ਬਣਾਉਣੀ ਹੈ, ਜਿਹੜਾ ਗੁਰੂ ਕੇ ਨਾਲ ਪ੍ਰੇਮ ਕਰਨਾ ਪੋਚਾ ਦੇਣਾ ਹੈ, ਤੇ ਜਿਹੜੀ ਸ਼ਬਦੀ ਵਿਚਾਰ ਕਰਨੀ ਹੈ ਇਹ ਪਾਣੀ ਪਾਉਣਾ, ਤੇ ਉਪਦੇਸ਼ ਰੂਪੀ ਤੀਲੀ ਹੈ, ਸੋ ਬ੍ਰਹਮ ਅਭਿਆਸ ਰੂਪੀ ਗੁਰੂ ਕੇ ਪਿਆਰੋ ਅੱਗ ਹੈ, ਤੇ ਕਾਮ ਕਰੋ ਲੋਹ ਮੋਹਕਾਰ ਲੱਕੜ ਹੈ, ਇਹਨਾਂ ਨੂੰ ਲਾ ਕੇ ਅਭਿਆਸ ਕਰਕੇ ਇਹਨਾਂ ਦੀ ਨਿਵਿਰਤੀ ਕਰਨੀ ਹੈ, ਸਾੜਨਾ, ਵਿਸ਼ਿਆਂ ਨੂੰ ਵਿਕਾਰਾਂ ਨੂੰ ਤਿਆਗ ਦੇਣਾ, ਸਾੜਨਾ ਲੱਕੜਾਂ ਨੂੰ, ਮਿੱਠੀ ਮਿੱਠੀ ਅੱਗ ਬਚਾ ਕਰਕੇ ਸਹਿਜ ਬਲੋ ਜਿਸ ਤੱਤ ਨੂੰ ਜਾਈ, ਨੀਠ ਨੀਠ ਮਨ ਕੀਆ ਧੀਰਾ, ਐਸੀ ਅੱਗ ਬਾਲ ਕੇ ਤੇ ਫਿਰ ਅੰਤਸ਼ਕਰਨ ਰੂਪੀ ਇਹ ਘੜਾ ਬਣਾ ਲੈਣਾ, ਇਹਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ, ਕਰਕੇ ਗੁਰੂ ਕੇ ਪਿਆਰਿਓ ਇਸ ਤਰ੍ਹਾਂ ਆਤਮ ਸ਼ੈਲੀ ਬੁੱਧੀ ਰੂਪ ਇਹ ਬਠੜੀ ਬਣਾ ਲੈਣੀ ਹੈ, ਅੰਤਸ਼ਕਰਨ ਰੂਪੀ ਘੜੇ ਤੇ ਮੂਧੀ ਮਾਰ ਲੈਣੀ ਹੈ, ਤੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨਾ, ਮੇਰਾ ਮਨ ਅੰਤਰ ਕੀ ਪੀਰ, ਇਹ ਪ੍ਰੇਮ ਦੇ ਤੀਰ ਮਾਰ ਕੇ ਛੇਕ ਪਾ ਲੈਣੇ ਹੈ, ਤੇ ਫਿਰ ਗੁਰੂ ਕੇ ਪਿਆਰੇ ਬਿਰਤੀ ਨੂੰ संसार वालों रोक के परमेश्वर वाल लाना है, ये नाली बना लेनी है, जी भगती कदम हंगता फुरनी भार फुटनी है, यू बचाने वास्ते सारे के चरणों की धूड़ी बन के रहना निम्रता रूप, यह गिली लीर लपेट के उपर ला लेनी है, तो बाणी उचरा साध जन अन्य चला झरने ऐसी जो शराब निकलेगी उस वे गुरु के प्यारे प्रीत रूपी रसना के नाल जो घुट्टा भर अभ्यास करो घुट्टा भर के अंदर लंघावे उस वे कह सकेंगे नाम खुमारी नानका चढ़ी रात रात दसो कल पीती है भी पौआ किन्ने का अपने भला है जी शराब पीने वाले किन्ने जपजी साहब पढ़ते नित किन्ने सुखमी साहब कंठ है किन्न ने नजम किया पांच बाणियां पढ़े बिना जल पानी नहीं छकना किन्ने अपने अभ्यासी है कि पांच ग्रंथी पढ़े बिना रोटी नहीं खानी है कोई ठूठा मूह ला लेने जो रात को नींद नहीं आती जो पांच रत्नी कह के घुट पीने जी तुसी तां दसो असल आ गए छिकड़ा ही चढ़ा दिता पता नहीं अमर छका के किहड़ा मूँह सीप देना एक शराब छड़ाउणी है जीव घात नहीं करना व्यभिचार नहीं करना धीआं भैणां दी जितनी तकनी नशा नहीं छकना गा इन्हां चीज़ां तो बचा के बाकी गुरमुखों किहड़ियां चीज़ां बंद कीतियां भाई तुहाडियां रोटी बंद कीती कोई किसे नूं कहा कि अमर छक के दुध ना पीवी किसे नूं कहा कि फल ना खावी तो जे माड़िया चीजा असी कहने गुरु साहब कहें बंद कर कर दो ना खाया करो तो असी गुरु के उपदेश चरणों की बेनती कर दिती है तो तुम कहने बाबा इतों तुरदा साढ़े को फलाना बाबा आया सी कहने भावे पांच रत्नी कहे घुट के पी लिया कर सर जूगा की सिंह गुरमत है बेनती करा छको जितों मर्जी अमृत असी किसी कोई ग्रह दे नहीं इस जत्थे तो छकना इतों छको पंजा ताकतों तो जितों मर्जी छको ਕਿਸੇ ਸੰਪਰਦਾ ਤੋਂ ਹੋਰ ਤੋਂ ਛਕ ਲਓ ਪਰ ਪਿਆਰੇ ਇੰਨਾ ਖਿਆਲ ਜ਼ਰੂਰ ਰੱਖੋ ਕਿ ਅੰਮ੍ਰਿਤ ਪੰਜ ਬਾਣੀਆਂ ਘੱਟ ਤੋਂ ਘੱਟ ਪੜਨ ਵਾਲੇ ਹੋਣ ਜਿਹੜੇ ਪੰਜਾਂ ਪਿਆਰਿਆਂ 'ਚ ਲੱਗਣ ਅਤੇ ਕਿਰਪਾਨ ਅੱਠੇ ਪੈਰ ਗਾਤਰੇ ਹੋਵੇ ਇਹ ਨਾ ਹੋਵੇ ਵੀ ਜਦੋਂ ਪੰਜਾਂ ਪਿਆਰ 'ਚ ਲੱਗਣ ਤਾਂ ਦੋ ਇੰਚੀ ਚੌੜਾ ਗਾਤਰਾ ਅਤੇ ਰਾਤ ਨੂੰ ਪੈਰਾਂ 'ਤੇ ਕੰਘੇ ਵਾਲੀ ਵੀ ਕੋਲ ਨਾ ਹੋਵੇ ਅਤੇ ਜਾਲ ਪੀ ਕੇ ਬੋਤਲ ਰੂੜੀ 'ਤੇ ਡਿੱਗਿਆ ਹੋਵੇ ਅਤੇ ਆਉਣ ਲੱਗਾ ਲੈਂਚੀਆਂ ਦੀ ਮੁੱਠ ਚੱਬ ਕੇ ਆ ਜਾਵੇ ਅਤੇ ਕਹਿ ਦੇਵੇ ਜੀ ਮੈਂ ਤਾਂ ਠੀਕ ਠਾਕ ਹੀ ਹਾਂ ਉਹ ਜਦੋਂ ਚਾਹਟਾ ਛਕਾਲਿਆ ਕਰੋ ਚੰਗੀ ਤਰ੍ਹਾਂ ਚਾਹਟਾ ਜਾਣਦੇ ਨਾ ਕੀ ਹੁੰਦਾ ਇੱਕ ਚਾਹ ਹੁੰਦੀ ਇੱਕ ਚਾਹਟਾ ਹੁੰਦਾ ਉਹ ਇਹੋ ਜਿਹਾ ਜਿਹੜਾ ਪੰਜਾਂ ਪਿਆਰ 'ਚ ਲੱਗਣਾ ਹੋਵੇ ਸੇਵਾ ਕਰਿਆ ਕਰੋ ਕਈ ਵਾਰੀ ਕਹਿੰਦੇ ਜੀ ਫਲਾਨਾ ਬਾਬਾ ਆਇਆ ਸੀ ਉਹਨੇ ਜੀ ਇੱਥੇ ਆਹ ਉਪਦੇਸ਼ ਦਿੱਤਾ ਫਲਾਨਾ ਢਾਡੀ ਆਇਆ ਸੀ ਉਹਨੇ ਆਹ ਉਪਦੇਸ਼ ਦਿੱਤਾ ਆਹ ਪੀਂਦਾ ਸੀ ਭਾਈ ਮੈਂ ਤਾਂ ਉਹਨਾਂ ਦਾ ਕਸੂਰ ਗਿਣਦਾ ਨਹੀਂ ਮੈਨੂੰ ਮੁਆਫ ਕਰਿਓ ਪਹਿਲੀ ਵਾਰ ਤੁਹਾਡੇ ਕੋਲ ਆਇਆ ਅੱਗੇ ਵੀ ਇੱਕ ਵਾਰ ਆਇਆ ਸੀ ਥੋੜ੍ਹਾ ਟਾਈਮ ਰਹਿ ਕੇ ਚਲਿਆ ਗਿਆ ਸੀ ਇਹ ਗਲਤੀ ਪਿਆਰੋ ਤੁਹਾਡੀ ਆ ਪੀਣ ਵਾਲਿਆਂ ਦੀ ਕੋਈ ਗਲਤੀ ਨਹੀਂ ਜਦੋਂ ਤੁਹਾਨੂੰ ਪਤਾ ਵੀ ਪੀਣ ਵਾਲੇ ਪੀਂਦੇ ਤੁਸੀਂ ਕਿਉਂ ਲਿਆਉਂਦੇ ਉਹਨਾਂ ਨੂੰ ਜੇ ਨਾ ਲਿਆਓ ਤਾਂ ਪੀਣ ਕਿੱਥੋਂ ਤੇ ਜੇ ਉਹ ਪੀਂਦੇ ਹੈ ਤੇ ਤੁਸੀਂ ਪਿਆਉਂਦੇ ਹੈ ਜੇ ਨਹੀਂ ਹਟਦੇ ਤੇ ਤਰੀਕਾ ਹਟਾ ਲਓ ਪਹਿਲਾਂ ਹੱਥ ਜੋੜ ਕੇ ਬੇਨਤੀ ਕਰੋਗੇ ਪਿਆਰਾ ਸ਼ਰਾਬ ਪੀਣ ਵਾਲੇ ਨੂੰ ਧਾਰਮਿਕ ਸਟੇਜ 'ਤੇ ਕੋਈ ਜਗ੍ਹਾ ਨਹੀਂ ਚਲਿਆ ਜਾ ਇੱਥੋਂ ਤੇ ਜੇ ਕੋਈ ਕਹਿਣਾ ਮੈਂ ਤਾਂ ਲੀਡਰ ਹਾਂ ਮੈਂ ਵਜ਼ੀਰ ਹਾਂ ਮੈਂ ਫਲਾਨਾ ਗਵੰਤਰੀ ਹੈ ਮੈਂ ਇਸ ਤਰੀਕੇ ਨਾਲ ਵਾਰਾਂ ਲਾਉਣ ਵਾਲਾ ਗਾਉਣ ਵਾਲਾ ਢਾਡੀ ਹੈ ਮੈਂ ਨਹੀਂ ਹਟਣਾ ਅਤੇ ਆਕੜ ਕਰੇ ਵੱਡੇ ਪੁਣੇ ਦੀ ਅਤੇ ਕਿਹੜਾ ਸੰਗਤ ਹੁਣ ਮੈਂ ਤੁਹਾਡੇ ਕੋਲ ਬੋਲੀ ਜਾਣਾ ਤੁਸੀਂ ਸਾਰੇ ਉੱਠ ਕੇ ਮੈਨੂੰ ਫੜ ਲਓ ਤੁਹਾਡੇ ਨਾਲ ਮੈਂ ਤਕੜਾ ਤਾਂ ਨਹੀਂ ਗਾ ਕੀ ਕਰੂੰਗਾ ਤੁਹਾਨੂੰ ਭਲਾ ਇਹ ਤਾਂ ਤੁਹਾਡੇ ਨਾਲ ਇੱਕ ਪਿਆਰ ਹੈ ਨਾ ਸਤਿਕਾਰ ਨਾਲ ਆਪਾਂ ਬੈਠੇ ਹੈ ਅਤੇ ਜੇ ਤੁਸੀਂ ਸਾਰੇ ਕਹਿ ਦੋਗੇ ਅਸੀਂ ਤੇਰਾ ਪ੍ਰਚਾਰ ਨਹੀਂ ਸੁਣ ਮੈਂ ਕਿਵੇਂ ਸੁਣਾ ਲੂੰ ਤੁਹਾਨੂੰ ਅਤੇ ਸਾਰੇ ਉੱਠ ਕੇ ਕਹਿ ਦਿਓ ਢਾਡੀ ਨੂੰ ਬੋਲਣ ਵਾਲੇ ਨੂੰ ਜਾਂ ਕਥਾਕਾਰ ਨੂੰ ਕਿ ਭਾਈ ਸਾਹਿਬ ਜ਼ਬਾਨ ਬੰਦ ਕਰ ਅਸੀਂ ਸ਼ਰਾਬ ਨਹੀਂ ਪੀਣ ਦੇਣੀ ਸ਼ਰਾਬ ਪੀ ਕੇ ਬੋਲਿਆ ਤਾਂ ਚਾਹਟਾ ਛਕਾਵਾਂਗੇ ਚੰਗੀ ਤਰ੍ਹਾਂ ਤੇਰੀ ਸੇਵਾ ਕਰਾਂਗੇ ਅਤੇ ਜੇ ਫੇਰ ਵੀ ਕੋਈ ਆਕੜ ਕਰਦਾ ਤਾਂ ਫਿਰ ਫੜ ਕੇ ਸਰੂਪ ਤੋਂ ਪਾਸੇ ਲੈ ਜਾਓ ਕੁੱਟ ਕੁੱਟ ਕੇ ਛਿੱਤਰਾਂ ਦੇ ਨਾਲ ਚੰਗੀ ਤਰ੍ਹਾਂ ਉਹਦੀ ਕਰੋ ਸੇਵਾ ਅਤੇ ਮੂੰਹ ਕਾਲਾ ਕਰਕੇ ਚੜਾਓ ਖੋਤੇ 'ਤੇ ਮੁੜ ਕੇ ਦਿਓ ਅਖਬਾਰ 'ਚ ਫੋਟੋ ਅਤੇ ਥੱਲੇ ਲਿਖੋ ਕਿ ਅਸੀਂ ਟਾਟਾ ਨਿਵਾਸੀ ਸੰਗਤ ਜਾਗ ਪਏ ਹਾਂ ਜੇ ਕੋਈ ਇੱਥੇ ਸ਼ਰਾਬ ਪੀ ਕੇ ਸਿੱਖ ਬੋਲਿਆ ਸਾਡੀ ਸਟੇਜ 'ਤੇ ਅਤੇ ਇਦੂ ਦੂਣੀ ਸੇਵਾ ਉਹ ਪ੍ਰੇਮੀ ਨਹੀਂ ਕਰਾਂਗੇ ਆ ਪ੍ਰੇਮੀਓ ਫਿਰ ਦੱਸੋ ਭਲਾ ਕੋਈ ਸ਼ਰਾਬ ਪੀਂਦਾ ਗਿਆ ਨਹੀਂ ਅਤੇ ਜਦੋਂ ਤੁਸੀਂ ਆਪ ਲਿਆ ਕੇ ਦਿੰਦੇ ਤਾਂ ਫਿਰ ਪੀਣ ਵਾਲੇ ਤਾਂ ਅੱਗੇ ਖੂਹ 'ਚ ਡਿੱਗੇ ਉਹਦੇ ਨਾਲ ਹੋਰ ਡਿੱਗ ਦਿੰਦੇ ਹੈ ਸੋ ਸਿੱਖੀ ਦੇ ਪੂਰੇ ਪਰਪਾ ਕਰੋ ਗੁਰਬਰਜਾਲਾ ਦੇ ਅਨੁਸਾਰ ਚੱਲੋ ਪੰਜਾਂ ਪਿਆਰੇ ਤੋਂ ਅੰਮ੍ਰਿਤ ਛਕੋ 17 ਤਰੀਕ ਨੂੰ ਇੱਥੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਜੱਥੇ ਵਾਲੇ ਸਿੰਘਾਂ ਨੇ ਕਰਨਾ ਹੈ ਜਿਨ੍ਹਾਂ ਦੇ ਭਾਗ ਜਾਗਣ ਉਹ ਭਾਈ ਤਿਆਰ ਪ੍ਰਤਿਆਰ ਉਹਦੇ ਨੂੰ ਹੋਣ ਅੰਮ੍ਰਿਤ ਦੇ ਸੰਬੰਧ 'ਚ ਬੇਨਤੀ ਕਰਦਾ ਜਿਹਨੂੰ ਕੰਘੇ ਵਾਲੀ ਕਿਰਪਾਨ ਦਾ ਅੰਮ੍ਰਿਤ ਮਿਲਦਾ ਹੈ ਜਾਂ ਗਲ ਵਾਲੀ ਉਹ ਛੋਟੀ ਜਿਹੀ ਕਿਰਪਾਨ ਪਾ ਕੇ ਅੰਮ੍ਰਿਤ ਮਿਲਦਾ ਹੈ, ਜਾਂ ਪੰਜ ਰਤਨੀ ਪੀਣ ਦੀ ਆਗਿਆ ਮਿਲਦੀ ਹੈ, ਉਹ ਪਾਈਏ ਜਿੱਥੇ ਤੋਂ ਅੰਮ੍ਰਿਤ ਨੇ ਛੱਕਿਓ, ਪਾਸੇ ਜਾ ਕੇ ਆਪਦਾ ਕਿਤੋਂ ਛੱਕ ਲਿਓ, ਅਸੀਂ ਨਹੀਂ ਹਟਾਉਂਦੇ ਗੇ। ਜਿਵੇਂ ਜਿੱਥੇ ਤੋਂ ਅੰਮ੍ਰਿਤ ਛਕਣਾ, ਕਿਰਪਾਨ ਰੱਖਣੀ ਪਵੇਗੀ ਗਾਤਰੇ, ਅਤੇ ਕੁਰੀਤੀਆਂ ਕਰਨਾ ਪਵੇਗਾ ਤਿਆਗ, ਅਤੇ ਧਰਮ ਦੀ ਰਾਖੀ ਵਾਸਤੇ ਜੂਝਣ ਵਾਸਤੇ ਤਿਆਰ ਰਹਿਣਾ, ਤਾਂ ਅੰਮ੍ਰਿਤ ਛੱਕਿਓ। ਅਤੇ ਜਿਹੜੇ ਵਿਆਹੇ ਹੈ ਉਹ ਦੋਵੇਂ ਜੀ ਅੰਮ੍ਰਿਤ ਛਕਣ, ਜਿਨ੍ਹਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਉਹ ਸਿੰਘ ਵੀ ਅਤੇ ਬੀਬੀਆਂ ਵੀ ਇਕੱਲੀਆਂ ਛੱਕ ਸਕਦੀਆਂ। ਇਹ ਆਪਦੇ ਘਰਾਂ 'ਚ ਪ੍ਰੋਗਰਾਮ ਬਣਾ ਲਿਓ ਵੀ ਇਕੱਲਿਆਂ ਇਕੱਲਿਆਂ ਛਕਣਾ ਕਿ ਦੋਵਾਂ ਛਕਣਾ, ਕਿ ਜਾਂ ਨਿੱਕੀ ਕਿਰਪਾਨ ਨਾਲ ਛਕਣਾ ਜਾਂ ਗਾਤਰੇ ਵਾਲੀ ਨਾਲ ਛਕਣਾ। ਕਿਉਂਕਿ ਜਦੋਂ ਕੂੜ ਦਾ ਸੌਦਾ ਹੋਵੇ ਅਤੇ ਹੋਲਾ ਵੱਟੇ ਮਿਲਿਆ ਹੋਵੇ ਅੰਮ੍ਰਿਤ, ਫਿਰ ਤਾਂ ਅਸੀਂ ਵੀ ਕਹਿ ਰਹੀਏ ਚਲੋ ਕਛਹਿਰਾ ਘਰੇ ਪਾ ਲਿਓ ਅਤੇ ਕਿਰਪਾਨ ਨਾ ਪਾਇਓ ਸਰਜੂ। ਪਰ ਇਹ ਬਾਜਾਂ ਵਾਲੇ ਪੁੱਤਰਾਂ ਦੇ ਦਾਨੀ ਨੇ, ਜਿਸ ਵੇਲੇ ਅੰਮ੍ਰਿਤ ਲਿਆ ਪੰਜਾਂ ਪਿਆਰਿਆਂ ਤੋਂ, ਉਸ ਵੇਲੇ ਬੜਾ ਭਾਰੀ ਵੱਡਾ ਬਚਨ ਕੀਤਾ ਸੀ। ਇਹ ਕਹਿੰਦੇ ਭਾਈ ਦਇਆ ਸਿੰਘ ਅੰਮ੍ਰਿਤ ਦੇਵ ਮਹਾਰਾਜ ਨੂੰ, ਦਇਆ ਸਿੰਘ ਕਹੇਗਾ ਸਤਿਗੁਰੂ ਜੀ ਮੁਫਤ ਨਹੀਂ ਮਿਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਸਿਰ ਦੇ ਕੇ ਅਸਾਂ ਅੰਮ੍ਰਿਤ ਲਿਆ, ਕਿਰਪਾ ਕਰਕੇ ਆਪ ਜੀ ਦੱਸੋ ਸਾਨੂੰ ਅੰਮ੍ਰਿਤ ਵੱਟੇ ਕੀ ਦੇਵੋਗੇ। ਤਾਂ ਸਰਬੰਸ ਦਾਨੀ ਨੇ ਮਹਾਰਾਜ ਨੇ ਕਿਹਾ ਸੀ ਭਾਈ ਦਇਆ ਸਿੰਘ ਤੁਸੀਂ ਥਾਵਾਂ ਥਾਵਾਂ ਤੋਂ ਆਣ ਕੇ ਪੰਜਾਂ ਨੇ ਸਿਰ ਦਿੱਤੇ ਹੈ, ਤੁਸੀਂ ਸਾਨੂੰ ਅੰਮ੍ਰਿਤ ਦੇਵੋ, ਅਸੀਂ ਅੰਮ੍ਰਿਤ ਵੱਟੇ ਸਾਰਾ ਪਰਿਵਾਰ ਤੁਹਾਡੇ ਤੋਂ ਕੁਰਬਾਨ ਕਰ ਦਿਆਂਗੇ। ਏਡਾ ਵੱਡਾ ਬਚਨ ਦੇ ਕੇ ਅੰਮ੍ਰਿਤ ਲਿਆ, ਅਤੇ ਅੱਜ ਆਪਾਂ ਸਿੰਘੋ ਇੱਕ ਸਿਰ ਤਾਂ ਦੇਣਾ ਕਿਧਰੇ ਰਹਿ ਗਿਆ, ਅਤੇ ਕੜਾਹ ਪ੍ਰਸ਼ਾਦ ਦੀ ਦੇਗ ਛੱਕ ਲੈਣੀ ਹੈ ਖੁੱਲ੍ਹੀ ਚੰਗਾ ਗਹਿਰਾ ਗੱਫਾ, ਅਤੇ ਗਾਤਰੇ ਕਿਰਪਾਨ ਨਹੀਂ ਰੱਖ ਸਕਦੇ ਆਪਾਂ। ਪੁਰਾਣੀਆਂ ਸਿੱਖਾਂ ਨੂੰ ਤਾਂ ਆਪਾਂ ਕਹਿੰਦੇ ਹਾਂ ਨਾ 9 ਮਹੀਨੇ ਜੰਗ ਕੀਤਾ, ਹੋਰ 8 ਕਿਲੋ ਕੱਟ ਲੈਂਦੇ। ਪੰਜਾਂ ਸਿੱਖਾਂ ਨੇ ਸਿਰ ਦੇ ਦਿੱਤਾ, ਅੰਮ੍ਰਿਤ ਲੈ ਲਿਆ, ਸਰਬੰਸ ਦਾਨੀ ਨੇ ਦੇ ਦਿੱਤਾ। ਆਪਾਂ ਪਿਆਰੇ ਸਿਰ ਤਾਂ ਦੇਣੇ ਨੀਗਾ, ਪਰ ਕਿਰਪਾਨ ਨਹੀਂ ਪਾਉਣੀ, ਇੰਨੀ ਵੀ ਨਹੀਂ ਪਾ ਸਕਦੇ ਆਪਾਂ, ਆਰਾਮੇ ਪੁਰਾਣੇ ਸਿੱਖਾਂ ਨੂੰ ਦਿੰਦੇ ਆਪਾਂ। ਸੋ ਸਤਿਗੁਰੂ ਦੀ ਸਿੱਖੀ ਕਮਾਓ। ਅੱਜ ਕੱਲ੍ਹ ਸੂਰਮਿਆਂ ਬਾਰੇ ਕਈ ਵਿਚਾਰਾਂ ਚੱਲਦੀਆਂ, ਸਤਿਗੁਰੂ ਦੇ ਪਾਸ ਵੀ ਵਿਚਾਰਾਂ ਹੋ ਰਹੀਆਂ ਸਨ। ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਸੂਰਮਾ ਕੌਣ ਹੁੰਦਾ ਹੈ, ਤਾਂ ਮਹਾਰਾਜ ਨੇ ਸਿੱਖਾਂ ਨੂੰ ਉੱਤਰ ਦਿੱਤਾ, ਸੁਣੋ ਪ੍ਰੇਮ ਦੇ ਨਾਲ।
ਸਤਨਾਮ ਸ੍ਰੀ ਵਾਹਿਗੁਰੂ ਜੀ, ਧਨਾਸਰੀ ਮਹੱਲਾ ਪੰਜਵਾ, ਜਾ ਤਾ ਹਰ ਰੰਗ ਲਾਗੋ ਇਸ ਜੁਗ ਮਹਾ, ਸੋ ਕਹੀਏ ਤੁਹਾ ਸੂਰਾ।
ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ ਫਰਮਾਉਂਦੇ ਹਨ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮਹਿ। ਇਸ ਕਲਯੁੱਗ ਦੇ ਵਿੱਚ ਜਿਹਨਾਂ ਨੂੰ ਹਰੀ ਦਾ ਰੰਗ ਨਾਮ ਪ੍ਰੇਮ ਦਾ ਹੈ, ਰੰਗ ਨਾਮ ਆਨੰਦ ਦਾ ਹੈ, ਜਿਹਨਾਂ ਨੂੰ ਭਾਈ ਹਰੀ ਦਾ ਰੰਗ ਪ੍ਰੇਮ ਲੱਗਾ ਹੈ, ਸੋ ਕਹੀਆ ਤਹਿ ਸੂਰਾ, ਉਹਦਾ ਨਾਮ ਸੂਰਮਾ। ਅੱਜ ਕੱਲ੍ਹ ਵੀ ਰੰਗ ਲੱਗੇ ਹੋਏ ਹੈ, ਕਿਸੇ ਨੂੰ ਅਖਬਾਰਾਂ ਪੜ੍ਹਨ ਦਾ ਰੰਗ ਹੈ, ਕਿਸੇ ਨੂੰ ਸਿਨੇਮਾ ਵੇਖਣ ਦਾ ਰੰਗ ਹੈ, ਕਿਸੇ ਨੂੰ ਮੂੰਹ ਰੰਗਣ ਦਾ ਰੰਗ ਲੱਗਾ ਹੋਇਆ ਹੈ, ਕਿਸੇ ਨੂੰ ਫੈਸ਼ਨਬਾਜ਼ੀ ਦਾ ਰੰਗ ਹੈ। ਆਹ ਕਿੱਡਾ ਨਿਕੰਮਾ ਪੁਣਾ ਚੱਲ ਪਿਆ ਹੈ, ਅੱਗੇ ਤੇ ਬੱਸ ਸਟੈਂਡ ਤੇ ਉਡੀਕਦੇ ਰਹਿੰਦੇ ਹੈ। ਜੇ ਪੁੱਛੀਏ ਭਾਈ ਚੜ੍ਹੇ ਨੀ ਕੀ ਕਰੀਏ, ਬਾਬਾ ਜੀ ਫੈਸ਼ਨਬਾਜ਼ੀ ਨੇ ਪੁੱਟ ਸਿੱਟੇ, ਇਹ ਬੱਸ ਦੀ ਸੀਟ ਉੱਚੀ ਸੀ, ਬਾਰੀ ਗੋਡਾ ਤਾਂ ਹੁੰਦਾ ਨਹੀਂ 2 ਇੰਚੀ ਤੋਂ ਵੱਧ, ਬੱਸ ਉੱਠ ਕੇ ਕੋਈ ਚੁੱਕ ਕੇ ਚੜਾ ਦੇਵੇ ਤੇ ਚੰਗਾ ਇਹ ਵੀ ਰੰਗ ਆ ਨਾ, ਕਿਹੋ ਜਿਹਾ ਰੰਗ ਲੱਗਾ ਹੋਇਆ, ਖੁੱਲ੍ਹੇ ਪਾ ਲਿਆ ਕਰੋ, ਕੀ ਹੋਣ ਲੱਗਾ ਬਿਪਤਾ ਪਈ ਕੋਈ। ਆਹ ਲਾਲ ਕੁੜਤੇ ਇੱਕ ਸਰਸੇ ਵੱਲ ਚੱਲੇ ਹੋਏ ਹੈ, ਉਹ ਲਾਲ ਕੁੜਤੀ ਦਾ ਹੀ ਪੰਥ ਵੱਜਦਾ ਹੈ। ਉਹ ਕਹਿੰਦੇ ਜੀ ਕਿ ਜਿਣਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕਹਿ ਪਾਸ, ਧੂੜਤ ਨਾ ਕੀ ਜੇ ਮਿਲਾ ਜੀ ਕਹੋ, ਨਾਨਕ ਕੀ ਅਰਦਾਸ। ਕਹਿੰਦੇ ਨਾ ਲਾਲ ਰੰਗ ਦੇ ਕੱਪੜੇ ਪਾ ਲਵੇ, ਉਹ ਉੱਥੇ ਰੱਬ ਨੂੰ ਮਿਲ ਪੈਂਦਾ, ਉਹਦਾ ਨਾਮ ਆ ਕੇ ਸੂਰਮਾ। ਜੇ ਲਾਲ ਰੰਗ ਨਾਲ ਰੱਬ ਮਿਲਦਾ ਹੋਵੇ ਕਈਆਂ ਭਰਾਵਾਂ ਤਾਂ ਲਾਲ ਪੱਗਾਂ ਨੂੰ ਪੁੱਛੋ ਕਿ ਬ੍ਰਹਮ ਗਿਆਨ ਹੋਇਆ ਤੁਹਾਨੂੂੰ, ਆ ਬਾਕੀ ਜਿੰਨੇ ਕੁ ਆਪਾਂ ਕਾਲੀਆਂ ਅਤੇ ਖੱਟੀਆਂ ਨੀਲੀਆਂ ਵਾਲੇ, ਆਪਾਂ ਵੀ ਸਿਰ ਨੂੰ ਰੰਗਾ ਲੈਂਦੇ, ਜੇ ਭਲਾ ਬ੍ਰਹਮ ਗਿਆਨ ਇਸ ਤਰ੍ਹਾਂ ਹੋ ਜਾਵੇ। ਅਤੇ ਲਾਲ ਰੰਗ ਦਾ ਨਿਰਣਾ ਕੀਤਾ ਗੁਰੂ ਕੀ ਬਾਣੀ 'ਚ, ਮਹਾਰਾਜ ਕਹਿੰਦੇ ਲਾਲ ਰੰਗ ਤਿਸਕਾ ਲੱਗਾ, ਜਿਸ ਕਾ ਵੱਡ ਭਾਗਾ, ਮੈਲਾ ਕਦੇ ਦਾ ਹੋਵੇ ਨਾ ਲਾਗਾ ਦਾਗਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਆ ਸੱਚਾ ਰੱਤਾ ਸੱਚ, ਕਾਇਆ ਕਾਪਰ ਚੀਰ ਬੋ ਫਾਰੇ, ਹਰ ਰੰਗ ਨਾਲ ਹੈ ਸੁਭਾਗਾ, ਜਾ ਕੋ ਹਰ ਰੰਗ ਲੱਗ ਇਸ ਯੁੱਗ ਮਹਿ। ਇਸ ਕਲਯੁੱਗ ਦੇ ਵਿੱਚ ਬੜਾ ਭਾਰੀ ਰੰਗ ਲੱਗ ਗਿਆ ਹੈ, ਬ੍ਰਹਮ ਗਿਆਨੀਆਂ ਨੂੰ ਸੀਸ ਤੇ ਆਰਾ ਰੱਖ ਦਿੱਤਾ ਹੈ। ਆਰਾ ਰੱਖਣ ਤੋਂ ਪਹਿਲਾਂ ਜਾਨਵਰ ਨੇ ਪੁੱਛਿਆ ਭਾਈ ਮਤੀ ਦਾਸ ਕੀ ਲੈਣਾ ਸਿੱਖੀ ਚੋਂ, ਮੂੰਹ ਤੋਂ ਦਾੜਾ ਕਟਾ ਲੈ, ਸਿਰ ਤੋਂ ਕੇਸ ਮਨਾ ਦੇ, ਘੁੱਟ ਕੇ ਸ਼ਰਾਬ ਪੀ ਲੈ, ਤੰਬਾਕੂ ਜਰਾ ਕੁ ਚੱਬ ਲੈ, ਇੱਕ ਵੇਲਾ ਕਹਿ ਲੈ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਨਹੀਂ। ਭਾਈ ਮਤੀ ਦਾਸ ਨੂੰ ਕਹਿਣ ਲੱਗਾ ਨਿਰੰਗਾ ਔਰੰਗਜ਼ੇਬ, ਕਿ ਮੈਂ ਤੇਰੇ ਨਾਲ ਆਪਣੇ ਲੜਕੇ ਦਾ ਵਿਆਹ ਨਿਕਾਹ ਵੀ ਕਰ ਦਿਆਂਗਾ, ਸੂਬਿਆਂ ਦੀਆਂ ਲੜਕੀਆਂ ਵਿਆਹ ਦਿਆਂਗਾ। ਭਾਈ ਮਤੀ ਦਾਸ ਹੱਸ ਪਿਆ, ਹੱਸ ਉਸ ਵੇਲੇ ਪੁੱਛਿਆ, ਦੋ ਵੇਰਾਂ ਕਿਹਾ, ਤੀਜੇ ਨੇ ਵਧਾਈ ਦਿੱਤੀ। ਵਧਾਈ ਦੇਣ ਤੋਂ ਮਤੀ ਦਾਸ ਚੁੱਪ ਹੋ ਗਿਆ। ਪੁੱਛਿਆ, ਕਹਿਣ ਲੱਗਾ, ਸਿੱਖਾ ਕੀ ਗੱਲ ਹੈ? ਜਦੋਂ ਮੈਂ ਨਾਂ ਲੈਂਦਾ ਸੀ ਸ਼ਾਦੀ ਦਾ, ਉਸ ਵੇਲੇ ਤੂੰ ਖੁਸ਼ ਸੀ, ਹੱਸਦਾ ਸੀ, ਜਦੋਂ ਤੈਨੂੰ ਮੁਬਾਰਕਬਾਦ ਦੇ ਦਿੱਤੀ ਹੈ ਤੂੰ ਚੁੱਪ ਵੱਟ ਲਈ ਹੈ। ਮਤੀ ਦਾਸ ਕਹਿਣ ਲੱਗਾ, ਹੇ ਜਾਲਮ ਰਾਜਨ, ਮੈਂ ਚੁੱਪ ਤਾਂ ਕਿ ਤੂੰ ਗੁਸਤਾਖੀ ਬੜੀ ਵੱਡੀ ਕਰਦਾ, ਜਿੱਥੇ ਕਿੱਥੇ ਗਲਤੀਆਂ ਕਰੀ ਜਾਂਦਾ ਤੇਰੀਆਂ ਗਲਤੀਆਂ ਦੀ ਦਰੁਸਤੀ ਮੈਨੂੰ ਕਰਨੀ ਪੈਂਦੀ ਹੈ। ਨਿਗਾਹ ਮਾਰਨ ਸਿੰਘੋ, ਅੱਜ ਆਪਾਂ ਅੱਜ ਆਪਣਾ ਦੇਸ਼ ਮੰਨਦੇ ਇਸ ਨੂੰ, ਇਲਾਕੇ ਨੂੰ, ਭਾਰਤ ਨੂੰ। ਅਤੇ ਉਹ ਵੀ ਸਮਾਂ ਸੀ ਜਦੋਂ ਇੱਕੇ ਪੱਖ ਦੀ ਹਕੂਮਤ ਸੀ, ਹੁਣ ਤਾਂ ਰਲਵੀਂ ਮਿਲਵੀਂ ਹੈ ਨਾ, ਕਰੋੜ ਬਰੋੜ ਜਿਹਾ ਕੰਮ ਹੋਇਆ ਪਿਆ ਹੋਰੂੰ ਜੇ। ਉਦੋਂ ਇੱਕੇ ਪੱਖ ਦੀ ਹਕੂਮਤ, ਇੱਕੇ ਮਜ਼ਹਬ ਦੀ ਹਕੂਮਤ, ਅਤੇ ਸਿੱਖ ਜਰਾ ਕੁ ਜ਼ਬਾਨ 'ਚੋਂ ਗੱਲ ਕੱਢੇ ਜ਼ਬਾਨ ਕੱਟੀ ਦੀ ਸੀ, ਹਿੰਦੂ ਆਵਾਸੀ ਲਵੇ ਮੂੰਹ 'ਚ ਥੁੱਕਿਆ ਜਾਂਦਾ ਸੀ, ਜੇ ਕਦੇ ਆਵਾਜ਼ ਮਾਰਨੀ ਹੁੰਦੀ ਮੂੰਹ 'ਚ ਹੱਡ ਦਿੱਤਾ ਜਾਂਦਾ ਸੀ, ਸੰਖ ਨਹੀਂ ਸੀ ਵਜਾਉਣ ਦਿੱਤਾ ਜਾਂਦਾ, ਐਸੇ ਭਿਆਨਕ ਸਮੇਂ ਆਏ ਸਨ। ਪਰ ਪਿਆਰੋ, ਸਿੱਖ ਨੇ ਕੀ ਕਿਹਾ ਉਸ ਵੇਲੇ? ਕਹਿਣ ਲੱਗਾ, ਜ਼ਾਲਮ ਰਾਜਨ, ਤੂੰ ਗਲਤੀਆਂ ਕਰਦਾ, ਮੈਨੂੰ ਤੇਰੀ ਦਰੁਸਤੀ ਕਰਨੀ ਪੈਂਦੀ ਹੈ। ਅੱਜ ਮੈਨੂੰ ਮਾਣ ਅਤੇ ਫਖਰ ਹੈ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਕੀ ਸਿੱਖੀ 'ਤੇ। ਹਿੰਦੁਸਤਾਨ ਦਾ ਰਾਜਾ, 22 ਲੱਖ ਫੌਜ ਦਾ ਮਾਲਕ, ਅੱਜ ਨਿਰਦੋਸਾ ਸਿੱਖ ਝੂਠੇ ਕਟਹਿਰੀ, ਝੂਠੀ ਹਕੂਮਤ ਨੇ ਝੂਠਾ ਦੋਸ਼ ਲਾ ਕੇ ਖੜਾ ਕਰ ਦਿੱਤਾ। ਹੱਥਕੜੀਆਂ ਲੱਗਣੀਆਂ, ਬੇੜੀਆਂ ਲੱਗਣੀਆਂ। ਮਤੀ ਦਾਸ ਨੂੰ ਪੁੱਛਦਾ, ਕੀ ਗੱਲ ਹੈ? ਕਹਿਣ ਲੱਗਾ, ਮਾਣ ਅਤੇ ਫਖਰ ਕਿਉਂ ਕਰਦਾ? ਮਤੀ ਦਾਸ ਕਹਿਣ ਲੱਗਾ, ਕੋਈ ਸਮਾਂ ਸੀ ਤੁਹਾਡੇ ਵਰਗੇ ਜਰਵਾਣੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਗਊਆਂ ਦੇ ਵੱਗ ਦੀ ਤਰ੍ਹਾਂ ਇਕੱਠੀਆਂ ਕਰਕੇ ਅੱਗੇ ਲਾ ਲਿਆ ਕਰਦੇ, ਮਾਪੇ ਤੋੜ ਦਿਆ ਕਰਦੇ ਹੱਥੀ ਸ਼ਿੰਗਾਰ ਕੇ। ਪਰ ਅੱਜ ਮੈਨੂੰ ਫਖਰ ਹੈ ਗੁਰੂ ਸਾਹਿਬ ਦੇ ਉੱਪਰ ਅਤੇ ਸਿੱਖੀ 'ਤੇ ਕਿ ਮੈਨੂੰ ਬਿਨਾਂ ਕਸੂਰ ਤੋਂ ਝੂਠੇ ਕਟਹਿਰੇ 'ਚ ਖੜਾ ਕਰਕੇ ਅੱਜ ਤੂੰ ਆਪਣੇ ਲੜਕੇ ਦਾ ਡੋਲਾ ਦੇਣ ਤੱਕ ਪਹੁੰਚ ਗਿਆ। ਤੇਰੇ ਲੜਕੀ ਦੇ ਡੋਲੇ ਦੇ ਲਾਲਚ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਉਂਦਾ ਹੈ। ਗੁਰੂ ਕੀ ਸਿੱਖੀ ਨੂੰ ਕਦੇ ਤਲਾਕ ਨਹੀਂ ਦੇਵਾਂਗਾ, ਕਦੇ ਮੁਨਕਰ ਨਹੀਂ ਹੋਵਾਂਗਾ ਗੁਰੂ ਕੀ ਸਿੱਖੀ ਵੱਲੋਂ। ਸਿੰਘੋ, ਨਿਗਾਹ ਮਾਰੋ, ਅੱਜ ਆਪਾਂ ਆਪਣੇ ਮਨਾਂ 'ਚ ਨੌਕਰੀ ਦੇ 5 ਰੁਪਈਏ ਕੋਈ ਵਧਾ ਦੇਵੇ ਅਤੇ ਸਿੱਖੀ ਧਰਮ ਜਿੱਧਰ ਮਰਜ਼ੀ ਜਾਵੇ, ਅਸੂਲ ਜਿੱਧਰ ਮਰਜ਼ੀ ਜਾਵੇ, ਉਸੇ ਦੀ ਜੈ ਜੈਕਾਰ ਕਹਿੰਦੇ 5 ਰੁਪਈਏ ਬੋਨਸ ਵੱਧ ਗਿਆ ਸਾਡਾ। ਨਿਗਾਹ ਮਾਰ ਲਓ ਕਿੱਡੀ ਵੱਡੀ ਤਰੱਕੀ ਹੈ। ਭਾਈ ਸਾਹਿਬ ਨੂੰ ਜਿਸ ਵੇਲੇ ਵੇਖਿਆ ਕਿ ਸਾਡੀ ਈਨ ਨਹੀਂ ਮੰਨਦਾ, ਉਸ ਵੇਲੇ ਇੱਕ ਕਾਜ਼ੀ ਸੱਦ ਲਿਆ, ਜਿਵੇਂ ਅੱਜ ਆ ਗੁਪਤੇ ਜੱਜ ਨੇ ਫੈਸਲਾ ਕਰ ਦਿੱਤਾ ਸੀ, ਸ਼ਾਇਦ ਹੋਰ ਉਹਨਾਂ ਦਾ ਵੀ ਹੋਵੇ, ਰੱਬ ਭਲਾ ਕਰੇ ਸਮੇਂ ਨਾਲ। ਗੁਰੂ ਕੇ ਪਿਆਰੋ, ਫੈਸਲਾ ਹੋਇਆ, ਸੜੀ ਹੋਈ ਜ਼ਬਾਨ ਵਿੱਚੋਂ ਫਤਵਾ ਨਿਕਲਿਆ ਕਿ ਸਿੱਖ ਨੂੰ ਆਰੇ ਨਾਲ ਚੀਰ ਦਿੱਤਾ ਜਾਵੇ। ਆਰੇ ਨਾਲ ਲੱਕੜਾਂ ਤਾਂ ਚੀਰੀ ਦੀਆਂ, ਅੱਜ ਲੋਹਾ ਵੀ ਚੀਰਿਆ ਜਾਂਦਾ, ਅਤੇ ਭਾਈ ਬੰਦਾ ਨਹੀਂ ਸੀ ਕਦੇ ਚੀਰਿਆ ਗਿਆ, ਪਰ ਇਹਨਾਂ ਜ਼ਾਲਮ ਹਕੂਮਤਾਂ ਰਾਜਨੀਤਿਕਾਂ ਨੇ ਧਰਮੀ ਬੰਦੇ ਵੀ ਚੀਰ ਦਿੱਤੇ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨ ਵਾਸਤੇ ਫਤਵਾ ਲਾ ਕੇ ਗੁਰੂ ਸਾਹਿਬਾਨ ਦੇ ਪਾਸ ਭੇਜਿਆ ਗਿਆ, ਸਤਿਗੁਰਾਂ ਦੇ ਪਾਸ ਭੇਜ ਕੇ। ਬੜੇ ਖੁਸ਼ ਹੋ ਕੇ, ਕੱਲ੍ਹ ਨੂੰ ਡਰ ਕੇ ਸਿੱਖ ਮੰਨ ਜਾਵੇਗਾ। ਜਦੋਂ ਚੋਧੀ ਪ੍ਰੀਤਮ ਨੇ ਜਾ ਕੇ ਦਰਸ਼ਨ ਕੀਤੇ, ਚਿਹਰੇ 'ਤੇ ਨੂਰ ਹੈ, ਜਲਵੇ ਦੇ ਸਹਿਤ ਹੈ, ਖੁਸ਼ ਹੈ, ਪੁੱਛਿਆ, ਭਾਈ ਮਤੀ ਦਾਸ ਸੁਣਾ ਕੀ ਹਾਲ ਹੈ? ਸਤਿਗੁਰ ਦੀ ਚੜ੍ਹਦੀ ਕਲਾ, ਪਰ ਪਰਚਾ ਬੜਾ ਸਖਤ ਹੈ, ਕਿਰਪਾ ਕਰੋ, ਨੰਬਰ ਪੂਰੇ 100 ਦਾ 100 ਹੀ ਆਵੇ। 99 ਨੰਬਰ ਮੈਂ ਨਹੀਂ ਲੈਣਾ ਚਾਹੁੰਦਾ, ਨੰਬਰ ਅੱਜ ਵੀ ਲੈਂਦੇ ਛੋਲਿਆਂ ਦੀਆਂ ਬੋਰੀਆਂ ਦੇ ਕੇ, ਕੋਈ ਵੱਡੀਆਂ ਦੇ ਕੇ, ਪਰ ਗੁਰੂ ਕਾ ਸਿੱਖ ਸਿਰ ਦੇ ਕੇ ਨੰਬਰ ਲੈ ਰਿਹਾ। ਪਿਆਰੇ ਨੂੰ ਉਹਨਾਂ ਨੇ ਇੱਕ ਸਿੱਖਿਆ ਦਿੱਤੀ ਕਿ ਮਤੀ ਦਾਸ, ਇਹ ਪਿਆਰਿਆ ਸਿੱਖਿਆ ਧਾਰਨ ਕਰੀ, ਤੂੰ ਆ ਜਪਜੀ ਸਾਹਿਬ ਦਾ ਨਿਤਨੇਮੀ, ਜਪਜੀ ਸਾਹਿਬ ਦਾ ਪਾਠ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਜੇ ਕਦੇ ਅੱਜ ਦੇ ਦੇਹ ਧਾਰੀਆਂ ਵਰਗੇ ਹੁੰਦੇ ਤਾਂ ਕਹਿੰਦੇ ਅਸੀਂ ਤੇਰੀ ਰੱਖਿਆ ਕਰਾਂਗੇ, ਇਹ ਨਹੀਂ ਕਿਹਾ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਉਸ ਵੇਲੇ ਭਾਈ ਮਤੀ ਦਾਸ ਨੂੰ ਇੱਕ ਨਾਰਾ ਬਖਸ਼ਿਆ ਸੀ, ਇਹ ਨਾਰਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਮਹਿਤਾ ਵਾਲੇ, ਹੁਣ ਦੀ ਜਥੇਬੰਦੀ ਤੋਂ ਜਿਹੜੇ ਪਹਿਲਾਂ ਸਨ ਗੁਰੂ ਕੇ ਪਿਆਰਿਓ, ਉਹਨਾਂ ਨੇ 37 ਜਲੂਸਾਂ ਦੇ ਵਿੱਚ ਇਹ ਨਾਰੇ ਲਾ ਕੇ ਧੱਜੀਆਂ ਅਮਰਜਨ ਸਿੰਘ ਦੀਆਂ ਉਡਾਈਆਂ ਸਨ। ਉਹ ਨਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਦਿੱਤਾ? ਕਿਉਂਕਿ ਜਾ ਕੋ ਹਰ ਰੰਗ ਲਾਗੋ ਸੰਯੁਗਮ ਹੈ, ਸੋ ਕਹੀਆ ਤਾਂ ਸੂਰਾ, ਉਹਨਾਂ ਦਾ ਨਾਮ ਸੂਰਮਾ ਹੈ, ਜਿਹਨੂੰ ਕਲਯੁਗ ਦੇ ਵਿੱਚ ਪਰਮੇਸ਼ੁਰ ਦੀ ਭਗਤੀ ਦਾ ਰੰਗ ਲੱਗਾ ਹੋਵੇ, ਉਹ ਲੱਗਾ ਸੀ ਮਤੀ ਦਾਸ ਨੂੰ। ਮਤੀ ਦਾਸ ਨੂੰ ਸਿੱਖਿਆ ਦਿੱਤੀ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਸਿੱਖਿਆ ਕਿਹੜੀ ਦਿੱਤੀ ਸੀ ਉਹ ਦਾਸ ਅੱਗੇ ਬੋਲੇਗਾ, ਸਾਰੇ ਗੱਜ ਕੇ ਬੋਲਣ, ਕੋਈ ਮੀਸਾ ਨਹੀਂ ਲੱਗੀ ਹੋਈ, ਡਰਿਓ ਨਾ ਕਿਤੇ ਵੀ ਸ਼ਾਇਦ ਕਿਤੇ ਕੱਲ੍ਹ ਨੂੰ ਲੈ ਹੀ ਨਾ ਜਾਣ ਪਿੰਡਰ ਵਾਲੇ ਦੇ ਕੋਲ ਆਏ ਤੋਂ, ਗੱਜ ਕੇ ਬੋਲਣਗੇ ਚੱਲਣਗੇ ਨਾਲ ਹੀ ਤੁਹਾਡੇ ਚੱਲਾਂਗਾ, ਫਿਕਰ ਨਾ ਕਰੋ, ਛੱਡ ਕੇ ਨਹੀਂ ਭੱਜਦਾ ਕਿਸੇ ਪਾਸੇ, ਤੁਸੀਂ ਨਾ ਭੱਜਿਓ।
ਦਿੱਤਿਆ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆ ਬਾਜ ਨਹੀਂ ਰਹਿਣਾ।